एक ओंकार सतनाम कर्ता पुरख निर्भाओ निर्वैर अकाल मूरत अजुनी सैपहं गुरप्रसाद जप आदि सच जुगादि सच है भी सच नानक खुशी भी सच तू प्रभ दाता दान मत पूरा हम थारे पेखारी जियो मैं क्या मांगू किच थिर ना रखाई हर दीजै नाम प्यारी जियो हम पीखक पेखारी तेरे तू निज पत है दाता हो दयाल नाम देहु मंगत जन को सदा रहो रंग राता तेरी पनह खुदाए तू बख्शंदगी शेख फरीद खैर दीजै बंदगी ना हो जति सती नहीं पढ़या मूरख मुगदा जन्म पया परणवत नानक तिनकी शरणा जिन तू नाही विसरिया परणवत नानक तिनकी शरणा जिन तू नाही विसरिया परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाईमान खोए बैठे गुरमुख प्यारे सत संगी जनों सतगुरु जी दे पावन पवित्र अमृत बचना दा आप जी ने कीर्तन सरवण कीता है जो लड़ीवार अरदास विच आए हुए करनी वाले महापुरुषां दे जीवन दी विचार और अरदास विच आए शब्दां दी आपां व्याख्या कर रहे हां। अज जदों सतगुरु दे चरणां विच आपां अरदास करने हां उत्थे आरंभता आपां करने हां कि जिन्हां सिंघां सिंघणियां ने धर्म खेत शीश दिते सिर्फ केवल इस विषय ते आपां विचार करनी है कि वो केड़े ने जिन्हां ने धर्म खेत केवल शीस दिते ਇਹ ਸ਼ਹਾਦਤਾਂ ਦੇ ਦੌਰ ਦੀ ਆਰੰਭਤਾ ਕਿਵੇਂ ਹੁੰਦੀ ਹੈ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਯਤਨ ਕਰੀਏ ਕਿ ਆਪਣੇ ਇਸ ਖਿੰਡੇ ਹੋਏ ਮਨ ਨੂੰ ਇਕਾਗਰ ਕਰਨ ਦਾ, ਯਤਨ ਕਰੀਏ ਕਿ ਆਪਣੇ ਅੰਦਰ ਉੱਠ ਰਹੇ ਫੁਰਨਿਆਂ ਨੂੰ ਸੰਕੋਚ ਕੇ ਗੁਰੂ ਦਾ ਸ਼ਬਦ और विचार वल अपने ध्यान नू केंद्रित करिए। धन गुरु ग्रंथ साहिब सचे पातशाह जी महाराज आप बख्शिश कृपालता मेहर करन, सतगुरु आप विचार गुरमत दी रोशनी विच करा लैन, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जदो आपां ए शब्द रोजाना दोहराने आ के जिन्ना सिंगा सिंगणियां ने धर्म खेत शीश दिते ते उस वेले कुदरती तौर ते एक ख्याल मन विच जरूर उपजदा है कि असल विच ओ धर्म दी की परिभाषा है जिस दी खातर उन्हां गुरमुखां ने अपने सिर तक दी कुर्बानी दे दित्ती। हजूर धन गुरु ग्रंथ साहिब महाराज जी ने धर्म दी परिभाषा बड़ी सोहनी दित्ती, भावा असी शब्द एदे नाल मजहब भी वरतने आ, एदे नाल दीन शब्द भी वरतिया जांदा है, पर धन गुरु ग्रंथ साहिब जी दी अमृत गुरबाणी नूं पढ़िए भी धर्म असल विच है की कि जदो कोई अपने सिर दा बलिदान देन तुरिया है ते उस धर्म दी परिभाषा की है। साहिब ने अमृत बाणी विच इस संबंधी कृपा भी कीती, जदो खजूर दे बचन आपां पढ़ने आ ते सतगुरु ने आसा दी वार विच वख वख लोकां वलों ਵੱਖ ਵੱਖ ਆਪਣੇ ਲਈ ਕਲਪਿਤ ਕੀਤੇ ਕੋਈ ਧਰਮਾਂ ਦੀ ਗੱਲ ਵੀ ਕੀਤੀ ਤੇ ਫਿਰ ਸਤਿਗੁਰੂ ਨੇ ਕਿਰਪਾ ਕਰਕੇ ਗੁਰਮਤ ਦੀ ਰੋਸ਼ਨੀ ਵਿੱਚ ਦੱਸਿਆ ਵੀ ਅਸਲ ਵਿੱਚ ਧਰਮ ਦੀ ਪਰਿਭਾਸ਼ਾ ਕੀ। ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਹਾਂ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦਾ ਸ਼ਲੋਕ ਹੈ ਕਿ ਯੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਹੈ, खत्री शब्दंग सूर शब्दंग सूदर शब्दंग प्राकृत है। देखो चार दी गल कीती, कहन लगे जोगी दा धर्म अपना के वद तो वद ज्ञान हासिल करना, ब्राह्मण दा अपना धर्म है के वद तो वद वेदां दा पठन पाठन करना, जोग शब्दंग ज्ञान शब्दंग वेद शब्दंग ब्राह्मण है, खत्री शब्दंग सूर शब्दंग खत्री दा धर्म है कि सूरम गति नू प्राप्त करना, खत्री शब्दंग सूर शब्दंग शूदर शब्दंग प्राकृत है, शूदर दा धर्म है बाकियां दी सेवा करनी। पर गुरु ग्रंथ साहिब दे शब्द ने कृपा कीती, कहन लगे सर्व शब्दंग एक शब्दंग, सारियां दा केवल एक धर्म ओ की है कि केवल एक परम पिता परमेश्वर दे नाम भी जुड़ना। सर्व शब्दंग एक शब्दंग जे को जाने पियो, ते साहिब कहिंदे ने नानक तांका दास है सोई निरंजन देव। शब्द दी गल करदे आ, धर्म दी गल करदे आ कि सारिया दा धर्म जेड़ा केवल एको नाम है, उस एक दे चरणा भी जुड़ना। जदो असी सुखमनी साहिब दा पाठ करने आ ते सतगुरु ने ओदे विच धर्म दी परिभाषा केवल दो तुकां दे विच दे दित्ती कि असल धर्म की। गुरु अर्जुन देव कृपा करदे ने सर्व धर्म में श्रेष्ठ धर्म हर को नाम जप निर्मल कर, कहन लगे प्रभु दे नाम नू जपना, साई ते चरना भी जुड़ना, सब तो पवित्र निर्मल कर्म करने, यही ता धर्म दी परिभाषा है। क्योंकि आना इस विषय ते भी जिन्ना ने धर्म खेत शीश दिते, देखो पहला अटकना चाहना केवल धर्म शब्द ते, असल विच संस्कृत दे ਧਰੀ ਸ਼ਬਦ ਵਿੱਚੋਂ ਇਹ ਧਰਮਤਾ ਜਿਹੜਾ ਸ਼ਬਦ ਹੈ ਇਹਦੀ ਧਾਤੂ ਇਹਦੀ ਰੂਟ ਹੈ ਧਰੀ। ਇਹਦਾ ਅਖਰੀ ਅਰਥ ਹੁੰਦਾ ਹੈ ਕਿ ਧਾਰਨ ਕਰਨਾ। ਸਹਿਬ ਧੰਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਧਰਮ ਦੀ ਵਿਆਖਿਆ ਕੀਤੀ ਉਹਨਾਂ ਨੇ ਬੜੇ ਕਮਾਲ ਦੇ ਸ਼ਬਦ ਚੁਣੇ ਨੇ। ਕਹਿਣ ਲੱਗੇ ਜੇ ਧਰਮ ਦੀ ਪਰਿਭਾਸ਼ਾ ਅਸਲ ਵਿੱਚ ਵੇਖਣੀ ਚਾਹੁੰਦੇ ਤੇ ਧਰਮ ਦੀ ਪਰਿਭਾਸ਼ਾ ਇਹ ਕਿ ਬੰਦਾ ਆਪਣੇ ਅੰਦਰੋਂ ਤਮੇ ਨੂੰ ਤਿਆਗਦਾ, ਲਾਲਚ ਨੂੰ ਤਿਆਗਦਾ, ਰੱਬ ਦੇ ਪਿਆਰੇ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਤੇ ਇੱਕ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪੇ। ਇਹਨਾਂ ਤਿੰਨਾਂ ਗੱਲਾਂ ਨੂੰ ਅਖਤਿਆਰ ਜਿਹੜਾ ਕਰ ਲੈਂਦਾ ਉਹ ਧਰਮ ਕਮਾਣ ਤੁਰ ਪੈਂਦਾ। ਸਤਿਗੁਰੂ ਨੇ ਜਦੋਂ ਬਾਣੀ ਵਿੱਚ ਧਰਮ ਦੀ ਪਰਿਭਾਸ਼ਾ ਦਿੱਤੀ ਤੇ ਕਹਿਣ ਲੱਗੇ ਨੈ ਬਿਲੰਬ ਧਰਮੰਗ ਬਿਲੰਬ ਪਾਪੰਗ, ਧਰਮ ਨੂੰ ਕਮਾਉਂਦਿਆਂ ਕਦੀ ਦੇਰੀ ਨਾ ਕਰੀ, ਜੇ ਦੇਰ ਕਰਨੀ ਚਾਹੁੰਦਾ ਤੇ ਪਾਪ ਨੂੰ ਕਮਾਉਂਦਿਆਂ ਦੇਰੀ ਕਰੀ। ਨੈ ਬਿਲੰਬ ਧਰਮੰਗ ਬਿਲੰਬ ਪਾਪੰਗ। ਤੇ ਸਾਹਿਬ ਜੀ ਉਹ ਧਰਮ ਦੀ ਪਰਿਭਾਸ਼ਾ ਕੀ? ਤੇ ਗੁਰੂ ਅਰਜਨ ਦੇਵ ਕਹਿਣ ਲੱਗੇ ਦ੍ਰਿੜੰਤ ਨਾਮੰਗ ਤੇ ਜੰਤ ਲੋਭੰਗ, ਨਾਮ ਨੂੰ ਦ੍ਰਿੜ ਕਰਨਾ ਤੇ ਖਾਸ ਕਿ ਹਰ ਕਿਸਮ ਦੇ ਲਾਲਚ ਨੂੰ ਤਿਆਗ ਦੇਣਾ। ਇਹ ਧਰਮ ਦਾ ਪਹਿਲਾ ਲੱਛਣ ਕਿ ਨਾਮ ਵਾਹਿਗੁਰੂ ਦਾ ਦ੍ਰਿੜ ਕਰੀ, ਪ੍ਰਭੂ ਦਾ ਦ੍ਰਿੜ ਕਰੀ। ਦ੍ਰਿੜੰਤ ਨਾਮੰਗ ਤਜੰਤ ਲੋਭੰਗ, ਸ਼ਰਨ ਸੰਤੰਗ ਕਿਲ ਵਿਖ ਨਾਸੰਗ, ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਵਿੱਚ ਰਹਿਣਾ, ਸ਼ਰਨ ਵਿੱਚ ਰਹਿਣਾ, ਇਹ ਪਾਪਾਂ ਨੂੰ ਦਗਦ ਕਰ ਗਈ। ਪ੍ਰਾਪਤੰਗ ਧਰਮ ਲੱਖਣ, ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਗੁਣ ਮਿਲ ਜਾਣ ਜਿਹਦੇ ਵਿੱਚ ਨਾਮ ਦ੍ਰਿੜ ਹੋਵੇ, ਰੱਬ ਦੇ ਪਿਆਰਿਆਂ ਦੀ ਚਰਨ ਸ਼ਰਨ ਵਿੱਚ ਰਹਿਣ, ਅੰਦਰ ਦੇ ਲਾਲਚ ਨੂੰ ਤਿਆਗ ਦੇਣ, ਸੱਚ ਜਾਣ ਗੁਰਮੁਖਾ, ਇਹ ਧਰਮ ਦੇ ਲੱਛਣ ਨੇ, ਇਹ ਧਰਮ ਦੀ ਪਰਿਭਾਸ਼ਾ ਹੈ। ਸਾਹਿਬ ਨੇ ਜਦੋਂ ਇਹ ਬਚਨ ਕਹਿ, ਜਦੋਂ ਪੜ੍ਹਨੇ ਆ ਅਰਦਾਸ ਵੀ ਜਿਨ੍ਹਾਂ ਨੇ ਧਰਮ ਖੇਤ ਸੀਸ ਦਿੱਤੇ ਨੇ ਤੇ ਗੁਰਮੁਖੋ ਭਾਈ ਸਾਹਿਬ ਉਰੀ ਕੀਰਤਨ ਕਰਕੇ ਗਏ ਨੇ, ਜਿਹੜਾ ਹੁਣ ਵਿਸ਼ਾ ਚੱਲਣ ਲੱਗਾ, ਕਿਉਂਕਿ ਅਸੀਂ ਲੋਕ ਆਪਣੇ ਜੀਨੇ ਆ ਸਰੀਰ ਦੇ ਮੋਹ ਵਿੱਚ, ਦੁਨੀਆਂ ਦੇ ਸਵਾਦਾਂ ਵਿੱਚ, ਤੇ ਜਿਹੜੇ ਸ਼ਹਾਦਤ ਦਾ ਜਾਮ ਪੀਣ ਵਾਲੇ ਨੇ ਨਾ, ਉਹਨਾਂ ਦੀ ਦੁਨੀਆਂ ਸਾਡੇ ਸਰੀਰ ਦੇ ਰਸਾਂ ਵਿੱਚ ਫਸਿਆ ਹੋਇਆ ਤੋਂ ਕੁਝ ਵੱਖਰੀ। ਜਦੋਂ ਸ਼ਹੀਦ ਸ਼ਬਦ ਅਸੀਂ ਪੜ੍ਹਨੇ ਹਾਂ, ਗੁਰਮੁਖੋ ਧਿਆਨ ਦਿਆ ਜੇ, ਸ਼ਹੀਦ ਸ਼ਬਦ ਜਿਹੜਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਇਹਨੂੰ ਆਪਾਂ ਸ਼ਹਾਦਤ ਵੀ ਕਹਿੰਦੇ ਹਾਂ। ਸ਼ਹੀਦ ਦਾ ਅਖਰੀ ਅਰਥ ਹੁੰਦਾ ਹੈ ਗਵਾਹ ਜਾਂ ਗਵਾਹੀ ਦੇਣ ਵਾਲਾ। ਇਹ ਦੋ ਸ਼ਬਦ ਖਾਲਸੇ ਨਾਲ ਬੜੇ ਨੇੜੇ ਢੁੱਕੇ ਨੇ ਸਿੱਖ ਮਤ ਨਾਲ, ਇੱਕ ਸ਼ਹੀਦ ਤੇ ਦੂਜਾ ਖਾਲਸਾ। ਤੇ ਜਦੋਂ ਸ਼ਹੀਦ ਪੜ੍ਹਨੇ ਆ, ਇਹਦਾ ਅਰਥ ਹੁੰਦਾ ਹੈ ਗਵਾਹ, ਸ਼ਹਾਦਤ, ਗਵਾਹੀ ਦੇਣ ਵਾਲਾ, ਜਿਹੜਾ ਆਪਣੇ ਸੱਚ ਤੇ ਗਵਾਹੀ ਦਿੰਦਾ ਹੋਵੇ। ਤੇ ਭਾਈ ਗੁਰਦਾਸ ਹੋਰਾਂ ਨੇ ਇਹ ਸ਼ਬਦ ਜਦੋਂ ਵਰਤਿਆ ਤੇ ਉਹਨਾਂ ਸ਼ਹੀਦ ਦੀ ਪਰਿਭਾਸ਼ਾ ਦੱਸੀ ਵੀ ਸ਼ਹੀਦ ਹੁੰਦਾ ਕੌਣ। ਇੱਕ ਗੱਲ ਚੇਤੇ ਰੱਖਿਓ, ਅੱਗੇ ਅਰਜ਼ ਕਰਨੀ ਹੈ, ਕੇਵਲ ਮਰਨ ਦਾ ਨਾਂ ਸ਼ਹੀਦ ਨਹੀਂ। ਜੇ ਕੋਈ ਸੋਚੇ ਵੀ ਕੇਵਲ ਬੰਦਾ ਮਰ ਗਿਆ ਤੇ ਸ਼ਹੀਦ, ਤੇ ਭਾਈ ਗੁਰਦਾਸ ਨੂੰ ਪੁੱਛੋ, ਕਹਿਣ ਲੱਗੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਸ਼ਹੀਦ ਉਹ ਵੇ ਜਿਹੜਾ ਸਭ ਤੋਂ ਪਹਿਲਾਂ ਆਪਣੇ ਅੰਦਰ ਨੂੰ ਮਾਰ ਕੇ, ਆਪਣੇ ਮਨ ਨੂੰ ਮਾਰ ਕੇ ਸਾਈ ਦਾ ਮੁਰੀਦ ਬਣ ਜਾਂਦਾ ਹੈ। ਉਹਨਾਂ ਨੇ ਮੁਰੀਦ ਤੇ ਸ਼ਹੀਦ ਦੀ ਪਰਿਭਾਸ਼ਾ ਦੱਸੀ, ਜਿਹੜਾ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਦਿੰਦਾ ਹੈ ਉਹ ਮੁਰੀਦ ਬਣ ਜਾਂਦਾ ਹੈ, ਤੇ ਗੁਰਮੁਖੋ ਜਿਹੜਾ ਮੁਰੀਦ ਬਣ ਜਾਏ ਉਹਦੇ ਅੰਦਰ ਸਿਦਕ ਆ ਜਾਂਦਾ ਹੈ, ਉਹਦੇ ਅੰਦਰ ਦੇ ਭਰਮ ਨਾਸ ਹੋ ਜਾਂਦੇ ਨੇ, ਉਹਦੇ ਅੰਦਰ ਦਾ ਭੈ ਖਤਮ ਹੋ ਜਾਂਦਾ ਹੈ। ਜਿਹਦੇ ਅੰਦਰ ਸਿਦਕ ਹੋਵੇ, ਭਰਮ ਤੇ ਭੈ ਦਾ ਖਾਤਮਾ ਹੋ ਜਾਏ, ਉਹ ਸ਼ਹੀਦ ਹੋ ਜਾਂਦਾ। ਸਾਹਿਬ ਨੇ ਸ਼ਬਦ ਵਰਤੇ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਸਬਰ, ਸਿਦਕ, ਸ਼ਹੀਦ, ਦੇਖੋ ਉਹਦੇ ਕੋਲ ਸਬਰ ਹੈ, ਸੰਤੋਖ ਹੈ, ਉਹਦੇ ਕੋਲ ਸਿਦਕ ਹੈ, ਤੇ ਕਹਿਣ ਲੱਗੇ ਭਰਮ ਭਉ ਹੋਵਣਾ, ਅੰਦਰ ਦੀ ਭਟਕਣਾ ਤੇ ਡਰ ਨੂੰ ਦੂਰ ਕਰਦਾ ਹੈ ਗੁਰਮੁਖੋ, ਉਹਨੂੰ ਭਾਈ ਗੁਰਦਾਸ ਕਹਿੰਦੇ ਨੇ, ਉਹ ਸ਼ਹੀਦ ਹੁੰਦਾ ਹੈ, ਉਹ ਸ਼ਹੀਦ ਹੈ, ਸੱਚ ਉੱਤੇ ਆਪਣੇ ਆਪ ਨੂੰ ਕੁਰਬਾਨ ਕਰਨ ਵਾਲਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਬਾਣੀ ਵਿੱਚ ਇੱਕ ਕਿਰਪਾ ਕੀਤੀ ਹੈ। ਦੇਖੋ ਆਪਾਂ ਜਦੋਂ ਗੁਰਮਤ ਵਾਲੇ ਪਾਸੇ ਤੁਰਨਾ ਹੈ ਨਾ, ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਕੇਵਲ ਇਸ ਕਰਕੇ ਨਾ ਤੁਰਿਓ ਕਿ ਸ਼ਾਇਦ ਮੈਨੂੰ ਦੁਨੀਆਂ ਦੇ ਸੁੱਖ ਮਿਲਣਗੇ, ਕੇਵਲ ਇਸ ਕਰਕੇ ਸ਼ਹੀਦ ਨਹੀਂ ਤੁਰਦਾ ਕਿ ਮੇਰੇ ਪੁੱਤਰ ਧੀਆਂ ਨੂੰ ਸੁੱਖ ਮਿਲੇਗਾ। ਅੱਗੇ ਅਸੀਂ ਵਾਚਾਂਗੇ ਜਿਨ੍ਹਾਂ ਦੇ ਪਰਿਵਾਰ ਦੇ 65 ਜੀ ਸ਼ਹੀਦ ਨੇ, ਆਖਰ ਉਹਨਾਂ ਨੇ ਵੀ ਤਾਂ ਸਿੱਖੀ ਨੂੰ ਕਮਾਇਆ ਹੀ ਹੈ ਨਾ, ਸਾਡੀ ਤਰ੍ਹਾਂ ਨਹੀਂ ਇੱਕ ਖਿੰਨ ਵਿੱਚ ਛੱਡ ਕੇ ਭੱਜ ਜਾਂਦੇ। सतगुरु ने जदो बाणी विच अपने घर विच आउण दे लई मर्यादा मुकरर कीती, उन्होंने सब तो पहला बाबा नानक जी ने एक बचन किया ते जिहड़ा आप जी पढ़ दे हे ने गुरु नानक साहब दा शलोक भाई साहब जी पढ़ के भी गए ने, कह लगे जे तू मेरे घर दे विच आउणा है ते सब तो पहली गल एक चेते रखी कि इत्थे केवल दुनिया दे सुख नहीं, जे साडे घर विच आउणा चाहना है ते सजना प्रेम की खेड खेडी ते इत्थे बद्दा चक्की कदी कोई नहीं आउंदा, जिदे अंदर चाह होवे उमा होवे ओ प्रेम की खेड खेडन आवे, ते जे प्रेम की खेड खेडनी आ इस खेड दे अंदर लीरां दा खिद्दू नहीं। मैं बाणी विचों प्रमाण अर्ज करने ने, इस खेड अंदर कोई रबड़ दी बाल नहीं, इस खेड दे अंदर कोई चमड़े दा बनिया होया फुटबाल नहीं। जे तू खेडना चाहना है ते अपने सिर नूं तली ते रख के आवी ते एक गल चेते रखी, मौत नूं कबूल करी, सिर दी गेंद बनाई ते चाह ते प्रेम नाल आई, प्रेम ते चाह तो बिना शहादत वाली खेड खेडी हुई नहीं जांदी। साहब ने अमृत बाणी विच बचन कीते ते असीं पढ़ने आ जौ तो प्रेम खेलन का चाओ। देखो शब्द बड़े कहने सौखे ने, जदों किते शहीद दी गल चले असीं एक खिन विच कह दिंदे आ कि जौ तो प्रेम खेलन का चाओ, जेड़ा चाह नाल मौत कबूल करदा है ओह शहीद हुंदा है, ते जिन्नू धक्के नाल खिच धू के कोई मारदा ते मगरों असीं झंडे गड्डी जाइए शहीद हो गया नहीं। कहन लगे जिदे अंदर प्रेम भी होवे ते शहादत दा चाह भी होवे, ए भी होवे मैं शहादत नूं मैं मौत नूं वरन तुरिया वां, जौ तो प्रेम खेलन का चाओ। ते बाबा जी कहन लगे सिर धर तली गली मेरी आओ, जिन्ना धर्म खेत शीश दिते बाबा जी ने बुनियाद ही रखीए, जे मेरे घर विच आउणा चाहना है ते अपने सिर नूं तली दे उत्ते रख के आवी। जौ तो प्रेम खेलन का चाओ, सिर धर तली गली मोरी आओ। फिर नाल इक गल की इत मार्ग पैर तरीजै, दो वरी कहे, पहला कहा भी सिर तली ते रख के आवी ते दूजी वरी फिर सुचेत कीता जे इस मार्ग ते चलना चाहना है इत मार्ग पैर तरीजै, सिर दीजै कान ना कीजै, अपना सिर दे दई पर तेरे अंदर कोई भय ना होवे, तेरे अंदर कोई दुविधा ना होवे, तेरे अंदर कोई भटकना ना होवे। जदो धन गुरु नानक साहब ने कहा भी जे तू आउणा सिर तली ते रख के आवी, ते गुरु अंगद साहब दे अमृत बचन असीं पढ़ने आ, धन गुरु अंगद साहब ने कमाल दी गल कही है, तवज्जो दिया जे। मैं गुरु अर्जुन साहब तो चलना चाहना शहादत तो, क्योंकि गुरु जी ने जो बाणी विच कहा है ये केवल ये नहीं कहा तुसी कमाले हो, मेरे दाते ने पहला अपने शरीर नाल कमा के दिखाया कि जे तेनू कहन तुरिया वा ते तेनू दसना चाहना कमाया किवें जांदा है। गुरमुखो धन गुरु अंगद साहब की बाणी पढ़ो, उन्हां नू पुछिए महाराज शहीद कौन हुंदा है, कहन लगे शहीद हुंदा है प्रेमी। तेनू पता नहीं कि गुरु नानक साहब ने कहा शहीद हुंदा है चाओ वाला, ते महाराज ओदी परिभाषा की, ते गुरु अंगद साहब कहिंदे जिस प्यारे च होने हो, कदी तवज्जो दिओ गल उत्थे भी मरन की कही शहीद की कही, जिस प्यारे च होने हो तिस आगे मर चलिए, त्रिग जीवन संसार ताका पाछ है जीवन, जे प्यार होवे अंदर चाव होवे ते प्यारे दे खातर प्यारे दे उत्तों प्यारे दे लई अपने तन नू घोल कमा, ते कहन लगे ओदे तो पिछा जीना कोई जीना थोड़ा। जदो गुरु अमरदास जी का समा आया ते पुछिए दाता जी के जेड़ा सिख जिदे अंदर भरम से भौ दूर हो गया है सिदक वाला है ओनू किवें गुरु दे राह ते तुरना चाहिए। देखो तीन शब्द कहे सने मेरे बाबे नानक ने, कहन लगे जे आउणा ही प्रेम की खेड खेडनी आ ते अंदर चाह लै के आवी, दूजी गल सिर तली ते रख के लियावी, ते तीजी गल तां मेरी गली विच तुरी जे तेनू यकीन होवे। धन गुरु अंगद साहब कहन लगे प्यारे तो अपने आप नू फिदा कर दे। गुरु अमरदास जी दे बचना कोल आए ते उन्होंने एक शब्द चुनिया, कहन लगे तन, पहली गल उन्हां तन दी कही कि तन दा ठीकरा भन्नन लग्या सेवक गुरेज ना करे, ते असल विच ए शहादत दी दात मिलती भी उन्हूं है जिहड़ा अंदरों अपने आप नू परका परपक कर जाए। कहन लगे तन मन धन सब सौंप गुर को, हुक्म मन्ने
पाई है। जदो पहली गल तन दी कही एदा मतलब ए सी कि जे गुरु नू लोड़ पए ते तेरे सिर दी मंग करे ते ए ना चाही कि अपने तन नू बचा के मैं लै जाना है, अपने तन नू गुरु दे चरणा विच भेट कर जा। तन मन धन सब सौंप गुरु को। धन गुरु रामदास जी का समा है, उन्हां नू पुछिए कि प्यारे तो कुर्बान होने लई ते धर्म हेत सीस देन दी परिभाषा की है। ते मेरे धन गुरु अर्जुन देव जी ने बड़ी कृपालता की जे उन्हां दे पहला गुरु रामदास दे बचन ने ते उन्हां ने सारे बचन संचित कर दिते। भावां असीं शब्द पढ़ने आ बड़े प्यार दे नाल गुरु रामदास दे बिरहा वाले शब्द ने, पर जदों गुरु रामदास जी नूं पुछिए कि जे प्यारे दी खातर तुहानूं कुर्बान होना पए ते किन्नी कु वड्डी कुर्बानी करोगे, उन्हां ने एक बचन कहा, कहन लगे तन मन काट काट सब अर्पी। जिन्हां धर्म हेत सीस दिते उन्हां दे अंदर ए शब्द वसिया सी, ए बाणी च की सी। कहन लगे तन मन काट काट सब अर्पी, विच अग्नि आप जलाई, अपने तन मन दे टुकड़े टुकड़े करा देने ते अग विच फूक के भी प्यारे तो कुर्बान हो जाए। गुरु अर्जुन देव दा समा आया ते कदी दुख उन्हां ने गल कैसे कमाल दी कही, जे धन गुरु नानक साहब कृपा करके कहिंदे ने कि जे मेरे घर विच आउणा ही ते शीश तली ते रख के लियावी, ते गुरु अर्जुन देव ने शब्द चुने कि पहला मरण कबूल जीवन की छड आस, पहला मौत नू स्वीकार करी, जे मौत कबूल है ता मेरे घर अंदर पैर पाई, पहला मरण कबूल जीवन की छड आस, हो सबना की रेणका तो आओ हमारे पास, सारिया दे चरना दी धूड़ बन गई ते ता मेरे को आई, पर शर्त एक के पहला मौत नू कबूल करी। बाणी विचो पढ़ो, मैं सिर्फ अजे बाणी विचो अर्ज कर रहा, आउणा इतिहास वाले बाणी विच एक हजूर ने भगतां दे जदों शब्द पढ़ने आरंभ विच कहा सी प्रेम दी खेड विच सिर गेंद हुंदा है ते प्यारे दे घर दे विच जिग्यासू खेडदा है, ओदी मर्जी है सिर गेंद नू जियो जी मर्जी ठोकर मारदा है। कबीर साहब ने शब्द वरते ने, कहन लगे हे मालक मेरे मन विच मौत दा चाए, ते एही कारण जेड़ी सिखी है ना सच जानो ए इबादत तो लैके शहादत तक दा एक सफर है। इन्हां दो अखरां नू कदी भुल्यो ना, इबादत तो लैके शहादत तक दा एक सफर है। इबादत बंदगी इस दी बुनियाद है ते शहादत इस घर दी कलश है, इस घर दा शिखर है। चेते रखो गुरबाणी दस दीए के सिखा तू जीना किवें वे ते कुर्बानी दस दीए सिखा तू मरना किवें, ये दो तीन शब्द चेते रखो कदी ना भुल्यो। इबादत तो शहादत दा सफर है सिखी, चेते रखो इबादत बुनियाद है शहादत कलश है, गुरबाणी दस दीए जीना किवें वे ते कुर्बानी दस दीए बाणी पढ़न तो बाद तू मरना किवें। कबीर साहब दी अमृत बाणी है, उन्हां ने बड़े कमाल दे बचन कहे ने। पहली गल ते उन्हां की दुनिया दे लोगो जिस मौत तो तुसी तरेंदे हो, कहिंदे ने मैं उस मौत दी आवाज सुन के अंदर अत दा प्रसन्न हुणा, मेरे अंदर खुशी ते कहन लगे तुहाडे अंदर काहदी खुशी, कहिंदे ने मैं सोचना वा कि किस दिन इस तन दे ठीकरे नू भन्ना ये भरम खत्म हो जाए ते मैं अपने परम आनंद उस साई दे चरणा विच लीन हो जा। ते दूजी गल उन्हां शहादत दी कही, कहन लगे मालका चाहना वा कि किसे ऐवें पैसे दी खातर दौलत दी खातर केवल दुनिया दे स्वार्थ दी खातर नहीं, जिदन मरां ते तेरे रस्ते तो कुर्बान होवां ते शहादत तो बाद मैं अपनी शहादत दा मुल भी ना वटां, तू कृपा करी मेरे मरण तो बाद मेरा नाम ही कोई ना ले। कैसे कमाल दा उन्हां ने साडे लई मील पत्थर गढ़ दिता। शब्द वरते कहन लगे कबीर मोए मरने का चाओ है, जिन्हां धर्म हेत चाह शीस दिते बदे चटी नहीं गए, मोए मरने का चाओ है। ते कह लगे मरू ता हर कै द्वार, मत हर पूछे कौन है परा हमारे बार। शब्द वरते जिस मरने से जग डरे मेरे मन आनंद, कहने ने मेरे मन अंदर अत दी खुशी है, चाओ नाल मरन तुरिया वा क्योंकि लोको मेरे तन दे ठीकरे भजन तो बाद जूना नहीं, जिस मरने से जग डरे ਮੇਰੇ ਮਨ ਆਨੰਦ ਕਿਉਂਕਿ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮਰਨ ਤੋਂ ਬਾਅਦ ਤਾਂ ਪਰਮ ਅਵਸਥਾ ਮਿਲਣੀ ਹੈ। ਉਸੇ ਭਗਤ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਦੇਖੋ ਧਰਮ ਹੇਤ ਜਿੰਨਾ ਸੀਸ ਦਿੱਤੇ ਉਹਨਾਂ ਦੀ ਬੁਨਿਆਦ ਕੀ ਹੈ। ਆਖਰ ਬਾਣੀ ਵਿੱਚੋਂ ਪੜ੍ਹੀਏ, ਕਈ ਵਾਰੀ ਅਰਥ ਕਰਨਾ ਹੁੰਦਾ ਕਿ ਕਲਗੀਧਰ ਸਵਾਮੀ ਜੀ ਨੇ ਨਾ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਕੀਤੀ ਕਿਰਪਾਲਤਾ। ਜਦੋਂ ਅਸੀਂ ਸੁਧਾ ਸਵਈਏ ਪੜ੍ਹਨੇ ਹਾਂ, ਉਹਨਾਂ ਨੂੰ ਅਸੀਂ ਅੰਮ੍ਰਿਤ ਸਵਈਏ ਵੀ ਕਹਿੰਦੇ। ਹੁਣ ਕਈ ਵਾਰੀ ਕਿਹਾ ਜਾਂਦਾ ਵੀ ਅੰਮ੍ਰਿਤ ਸਵਈਏ ਕਿਉਂ, ਸੁਧਾ ਦਾ ਅਰਥ ਵੀ ਅੰਮ੍ਰਿਤ ਹੁੰਦਾ। ਅਸਲ ਵਿੱਚ ਇਹਦਾ ਅਰਥ ਹੈ ਸੁਧਾ ਸਵਈਏ। ਇੱਕ ਤਾਂ ਇਹ ਸਵਈਏ ਅੰਮ੍ਰਿਤ ਤਿਆਰ ਕਰਦਿਆਂ ਪੜ੍ਹੇ ਜਾਂਦੇ ਨੇ, ਤੇ ਦੂਸਰਾ ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਇਹ ਸਵਈਏ ਦਰਜ ਨੇ। ਜਦੋਂ ਸੁਧਾ ਸਵਈਏ ਅੰਮ੍ਰਿਤ ਸਵਈਏ ਆਪਾਂ ਪੜ੍ਹਦੇ ਹਾਂ, ਤੇ ਮੇਰੇ ਕਲਗੀਧਰ ਜੀ ਨੇ ਕਿਹਾ ਦੁਨੀਆਂ ਬੜੀ ਮਰਦੀ ਪਈ ਹੈ। ਕਹਿਣ ਲੱਗੇ ਇੱਥੇ ਉਹ ਵੀ ਲੋਕ ਮਰੇ ਨੇ ਜਿਨ੍ਹਾਂ ਦੀਆਂ ਬਾਹਾਂ ਵਿੱਚ ਇੰਨਾ ਕੁ ਬਲ ਸੀ ਕਿ ਉਹ ਚਾਹਣ ਤੇ ਕਹਿੰਦੇ ਸਨ ਕਿ ਜਿਹੜਾ ਪਹਾੜ ਅਡੋਲ ਹੈ ਨਾ, ਇਹ ਪਹਾੜ ਤਾਂ ਖੰਭ ਲਾ ਕੇ ਉੱਡ ਸਕਦਾ ਹੈ, ਪਰ ਜਦੋਂ ਅਸੀਂ ਮੈਦਾਨੇ ਜੰਗ ਵਿੱਚ ਅੜ ਜਾਈਏ, ਟਿਕ ਜਾਈਏ, ਸਾਨੂੰ ਕੋਈ ਦੁਨੀਆਂ ਦੀ ਤਾਕਤ ਹਿਲਾ ਨਹੀਂ ਸਕਦੀ। ਗੁਰਮੁਖੋ, ਸਿਰਫ ਮੈਂ ਆਰੰਭ ਇਸ ਕਰਕੇ ਬਾਣੀ ਤੋਂ ਕਰਨਾ ਪਿਆ ਵਾ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਨਿਰੰਤਰ ਇਤਿਹਾਸ ਚੱਲਣਾ ਹੈ, ਤਾਂ ਜੋ ਸਿਦਕ ਬਣ ਜਾਏ ਤੇ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਸੁਣ ਕੇ ਪੜ੍ਹ ਕੇ ਸ਼ੱਕ ਵਾਲਾਂ ਤੁਰ ਪਿਓ ਜੇ, ਮਾਣ ਕਰਿਆ ਜੇ ਸਿੱਖੀ ਖਲੋਤੀ ਹੈ ਤੇ ਉਹਨਾਂ ਨੇ ਖੂਨ ਦੇ ਨਾਲ ਇਸ ਇਮਾਰਤ ਨੂੰ ਤਿਆਰ ਕੀਤਾ। ਦੇਖੋ ਕਬੀਰ ਸਾਹਿਬ ਨੇ ਸ਼ਬਦ ਕਹਿ, ਗੁਰੂ ਕਲਗੀਧਰ ਕਹਿੰਦੇ ਨੇ, ਜੇ ਉਹ ਸੂਰਮੇ ਜਿਹੜੇ ਅੱਤ ਦੇ ਲੜਾਈ ਮੈਦਾਨ ਵਿੱਚ ਅੜ ਜਾਂਦੇ ਨੇ, ਜਿਨ੍ਹਾਂ ਸਾਹਮਣੇ ਦੁਸ਼ਮਣ ਨੀਵਾਂ ਪੈ ਜਾਂਦਾ ਹੈ, ਜੇ ਉਹ ਮੈਦਾਨੇ ਜੰਗ ਵਿੱਚ ਮਰ ਵੀ ਜਾਂਦੇ ਨੇ, ਉਹਨੂੰ ਸ਼ਹੀਦ ਨਾ ਕਹੀਂ। ਸ਼ਹੀਦ ਕੇਵਲ ਉਹੀ ਜਿਹਦੇ ਅੰਦਰ ਦੀ ਰੱਬ ਵਸਿਆ ਹੋਵੇ ਤੇ ਜਿਹਦਾ ਮਰਨਾ ਵੀ ਸਾਈਂ ਦੇ ਦਰ ਤੇ ਪ੍ਰਵਾਨ ਹੋ ਜਾਏ। ਸਾਹਿਬ ਦੀ ਬਾਣੀ ਵਿੱਚ ਅਸੀਂ ਰੋਜ਼ ਪੜ੍ਹਨੇ ਆ ਕਿ ਸ਼ੁੱਧ ਸਿਪਾ ਦੁਰੰਤ ਦੁਬਾ, ਸੋ ਸਾਜ ਸੁਣਾ ਦੁਰਜਾਮ ਦਲੈਂਗੇ, ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ। ਇੱਥੋਂ ਤੱਕ ਸ਼ੁੱਧ ਸਿਪਾਹ ਦਾ ਅਰਥ ਹੁੰਦਾ ਜਿਹੜੇ ਬਿਲਕੁਲ ਖਾਲਸ ਨੇ, ਜਿਨ੍ਹਾਂ ਅੰਦਰ ਕੋਈ ਵੀ ਮਿਲਾਵਟ ਨਹੀਂ, ਇੰਨੀ ਤਾਕਤ ਰੱਖਦੇ ਨੇ। ਸ਼ੁੱਧ ਸਿਪਾਹ ਦੁਰੰਤ ਦੁਬਾ, ਸੋ ਸਾਜ ਸੁਣਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਧਰੈ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ, ਤੋਰ ਅਰੀਨ ਮਰੋਰ ਮਵਾਥਨ ਮਾਤੇ ਮਤੰਗਨ ਮਾਨ ਮਲੈਂਗੇ। ਪਰ ਪਿਆਰਿਓ, ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ, ਜੇ ਅੰਦਰ ਸਿਮਰਨ ਨਹੀਂ ਤੇ ਗੁਰੂ ਕਲਗੀਧਰ ਕਹਿੰਦੇ ਨੇ ਦੋਨੋਂ ਹੱਥ ਖਾਲੀ ਦੁਨੀਆਂ ਤੋਂ ਜਾਣਗੇ। ਤੋ ਜਿਉਂ ਦਿਓ, ਕਬੀਰ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ ਕਿ ਮਰਨੇ ਕੀਤੇ ਪਾਈਐ ਪੂਰਨ ਪਰਮਾਨੰਦ। ਉਹਨਾਂ ਇੱਕ ਅਗਲੀ ਤੋਂ ਕਹੀ ਕਿ ਕਬੀਰ ਮੋਏ ਮਰਨੇ ਕਾ ਚਾਓ ਹੈ, ਮੇਰੇ ਮਨ ਵਿੱਚ ਮੌਤ ਲਈ ਚਾਹੇ ਠੀਕਰਾ ਭੰਨਾ ਤੇ ਕਿੱਥੇ ਭੰਨਾ, ਮਰੂ ਤਾਂ ਹਰ ਕੈ ਦੁਆਰ, ਜੇ ਮੌਤ ਆਵੇ ਤੇ ਰੱਬ ਜੀ ਤੇਰੇ ਦਰ ਤੇ ਆਵੇ। ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ, ਬਾਹਰ ਕੋਈ ਪੁੱਛੇ ਨਾ ਕਿ ਮੇਰੇ ਦਰਵਾਜ਼ੇ ਤੇ ਕੌਣ ਪਿਆ। ਉਹਨਾਂ ਨੇ ਇੱਕ ਤੁਕ ਹੋਰ ਕਈ ਸ਼ਲੋਕ ਕਹਿ ਕੇ ਮੈਂ ਅੱਗੇ ਤੁਰਨਾ। ਕਹਿਣ ਲੱਗੇ ਕਬੀਰ ਜੋ ਤੋ ਸਾਧ ਪਿਰਮ ਕੀ, ਧਿਆਨ ਦਿਆ ਜੇ ਜਿਹੜਾ ਸ਼ਲੋਕ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਉਸੇ ਦੀ ਵਿਆਖਿਆ ਕਬੀਰ ਜੀ ਦੇ ਸ਼ਲੋਕਾਂ ਵਿੱਚ ਮਿਲੇਗੀ। ਕਹਿਣ ਲੱਗੇ ਜੇ ਤੇਰੇ ਖਿਰਦੇ ਵਿੱਚ ਸਾਧ ਦਰ ਤੇ ਸ਼ਰਧਾ, ਇੱਥੇ ਸਾਧ ਦਰ ਤੇ ਸਾਧੂ ਨਹੀਂ, ਜੋ ਤੋ ਸਾਧ ਪ੍ਰਮ ਕੀ, ਜੇ ਤੇਰੇ ਮਨ ਵਿੱਚ ਪਿਆਰੇ ਨੂੰ ਮਿਲਣ ਦੀ ਸ਼ਰਧਾ ਹੈ, ਤੇ ਐਵੇਂ ਕੱਚਿਆਂ ਨਾਲ ਨੇ ਨਾ ਲਾਈ, ਪਾਕੇ ਸੇਤੀ ਖੇਲ, ਤੇ ਨਾਲ ਸ਼ਬਦ ਵਰਤੇ। ਕਹਿਣ ਲੱਗੇ ਕਾਚੀ ਸਰਸੋਂ ਤੇਲ ਕਹਿ ਨਾ ਖਲ ਭਈ ਨਾ ਤੇਲ, ਕੱਚੀ ਸਰੋਂ ਨੂੰ ਜੇ ਕਿਤੇ ਕੋਈ ਤੇਲ ਵੀ ਲਵੇ, ਕਹਾਣੀ ਵਿੱਚ ਪੀੜ ਵੀ ਦਵੇ, ਉਹਦੇ ਵਿੱਚੋਂ ਨਾ ਤੇਲ ਨਿਕਲਦਾ ਤੇ ਨਾ ਉਹਦੇ ਵਿੱਚੋਂ ਖਲ ਨਿਕਲਦੀ। ਸਾਹਿਬ ਨੇ ਤੇ ਸ਼ਬਦ ਵਰਤੇ ਨੇ। ਕਹਿਣ ਲੱਗੇ ਅਗਲਾ ਸ਼ਲੋਕ ਕਿ ਜੋ ਤੋ ਸਾਧ ਪ੍ਰਮ ਕੀ ਸੀਸ ਕਾਟ ਕਰ ਗੋਏ। ਹੁਣ ਇਹਦੇ ਅਰਥ ਕਦੀ ਟੀਕਾਕਾਰਾਂ ਨੇ ਜਿਹੜੇ ਕੀਤੇ ਨੇ ਉਹ ਪੜਿਓ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਿਰ ਤਰ ਤਲੀ ਗਲੀ ਮੋਰੀ ਆਓ। ਗੁਰੂ ਅਰਜੁਨ ਦੇਵ ਕਹਿ ਰਹੇ ਨੇ ਕਿ ਪਹਿਲਾਂ ਮਰਨ ਕਬੂਲ, ਧੰਨ ਗੁਰੂ ਅਮਰਦਾਸ ਕਹਿ ਰਹੇ ਨੇ ਕਿ ਤਨ ਮਨ ਧਨ ਸਭ ਸੌਂਪ ਗੁਰ ਕਹੋ। ਗੁਰੂ ਅੰਗਦ ਸਾਹਿਬ ਕਹਿ ਰਹੇ ਨੇ ਕਿ ਤਿਸ ਆਗੈ ਮਰ ਚੱਲੀਐ। ਗੁਰੂ ਰਾਮਦਾਸ ਕਹਿ ਰਹੇ ਨੇ ਕਿ ਤਨ ਮਨ ਕਾਜ ਕਾਲ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤੇ ਕਬੀਰ ਜੀ ਕਹਿਣ ਲੱਗੇ ਜੇ ਤੇਰੇ ਮਨ ਵਿੱਚ ਖੇਡਣ ਦਾ ਚਾਹੇ ਤੇ ਸਵਾਦ, ਤਾਂ ਇਹ ਆਪਣੇ ਸਿਰ ਨੂੰ ਗੇਂਦ ਬਣਾ ਕੇ ਆਵੇ। ਤਾਂ ਸ਼ੀਸ਼ ਕਾਟ ਕਰ ਗੋਏ, ਗੋਏ ਦਾ ਅਰਥ ਇੱਥੇ ਗੇਂਦ ਹੈ। ਸ਼ੀਸ਼ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਸ ਹੋਏ ਤਾਂ ਹੋਏ, ਖੇਡਦਿਆਂ ਖੇਡਦਿਆਂ ਮਸਤ ਹੋ ਜਾ ਕਿ ਤੈਨੂੰ ਆਪਣਾ ਸਿਰ ਵੀ ਭੁੱਲ ਜਾਏ ਤੇ ਸੱਚ ਜਾਣੀ ਫਿਰ ਤੇਰੀ ਖੇਡੀ ਕੋਈ ਪ੍ਰੇਮ ਦੀ ਖੇਡ ਜਿਹੜੀ ਹੈ ਉਹ ਸਵੀਕਾਰ ਹੋਵੇਗੀ। ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਸੀਸ ਦੇਣ ਵਾਲਿਆਂ ਲਈ ਇੱਕ ਬਹੁਤ ਸੋਹਣੀ ਬਾਣੀ ਦੇ ਵਿੱਚ ਕਿਰਪਾ ਕਰਕੇ ਉਹਨਾਂ ਨੂੰ ਆਤਮਿਕ ਜੀਵਨ ਲਈ ਸ਼ਬਦ ਦੇ ਦਿੱਤੇ। ਧੰਨ ਗੁਰੂ ਅਰਜਨ ਦੇਵ, ਉਹਨਾਂ ਨੂੰ ਅਸੀਂ ਸ਼ਹੀਦਾਂ ਦਾ ਸਿਰਤਾਜ ਕਹਿੰਦੇ ਹਾਂ, ਜਿਨ੍ਹਾਂ ਨੇ ਸੀਸ ਦਿੱਤੇ ਨੇ। ਗੁਰਮੁਖੋ, ਹਿੰਦੁਸਤਾਨ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਸ਼ਹਾਦਤ ਵਾਲਾ ਕੋਈ ਵੀ ਕੌਤਕ ਸਾਨੂੰ ਨਜ਼ਰ ਨਹੀਂ ਆਉਂਦਾ। ਜੇ ਅਸੀਂ ਭਗਤ ਪ੍ਰਹਿਲਾਦ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਸੱਚ ਜਾਣੋ ਉਹਦੇ ਵਿੱਚ ਸਾਨੂੰ ਇੱਕ ਦੈਵੀ ਸ਼ਕਤੀ ਜਿਹੜੀ ਹੈ ਪ੍ਰਹਿਲਾਦ ਨੂੰ ਬਚਾਉਂਦੀ ਦਿਸਦੀ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉਸ ਚੀਜ਼ ਨੂੰ ਪੜ੍ਹ ਕੇ ਇੱਕ ਗੱਲ ਦਾ ਪਤਾ ਜ਼ਰੂਰ ਲੱਗਦਾ ਹੈ ਕਿ ਸੱਚ ਤੇ ਨੇਕੀ ਵਾਲੇ ਦੀ ਅਖੀਰ ਤੇ ਜਿੱਤ ਹੁੰਦੀ ਹੈ। ਇਸ ਧਰਤੀ ਦੇ ਉੱਤੇ ਪਹਿਲਾਂ ਜੰਗਾਂ ਦਾ ਜ਼ਿਕਰ ਹੁੰਦਾ ਹੈ। ਜੇ ਕਿਤੇ ਪੜ੍ਹਨੇ ਆ ਰਾਮ ਚਰਿਤ ਮਾਨਸ ਜਾਂ ਰਮਾਇਣ ਨੂੰ ਪੜ੍ਹਨੇ ਆ, ਧਿਆਨ ਦਿਆ ਜੇ ਜੁੱਧ ਹੁੰਦਾ ਪਿਆ ਰਾਵਣ ਦੇ ਨਾਲ ਤੇ ਕੀ ਉਸ ਰਾਵਣ ਨਾਲ ਲੜਾਈ ਦੀਨ ਵਾਸਤੇ ਤੇ ਨਹੀਂ ਹੋ ਰਹੀ? ਉਸ ਰਾਵਣ ਦੇ ਨਾਲ ਲੜਾਈ ਗਰੀਬ ਤੇ ਮਜ਼ਲੂਮ ਲਈ ਤਾਂ ਨਹੀਂ ਹੋ ਰਹੀ? ਖਿਮਾ ਕਰਿਓ, ਅੱਜ ਦੇ ਬਚਨ ਵੱਲ ਆਉਣਾ, ਜਿਨ੍ਹਾਂ ਧਰਮ ਦੀ ਖਾਤਰ ਸੀਸ ਦਿੱਤੇ ਨੇ। ਕੀ ਤੁਸੀਂ ਕਹੋਗੇ ਕਿ ਲੰਕਾ ਵਿੱਚ ਲੜਾਈ ਹੋਈ ਦੀਨ ਦੀ ਖਾਤਰ, ਲੰਕਾ ਵਿੱਚ ਲੜਾਈ ਹੋਈ ਧਰਮ ਦੀ ਖਾਤਰ, ਲੰਕਾ ਵਿੱਚ ਲੜਾਈ ਹੋਈ ਮਜ਼ਹਬ ਦੀ ਖਾਤਰ? ਲੜਾਈ ਜ਼ਰੂਰ ਹੋਈ ਏ। ਅੱਜ ਟੀਕਰਾਂ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ ਤੇ ਕੇਵਲ ਕਾਰਨ ਇੱਕੋ ਵੇ ਕਿ ਰਾਮ ਚੰਦਰ ਜੀ ਦੇ ਘਰ ਨੂੰ ਹੱਥ ਪਿਆ ਤੇ ਇੱਕੋ ਦਮ ਆਪਣੇ ਆਪ ਤੋਂ ਬਾਹਰ ਹੋ ਕੇ ਰਾਵਣ ਨੂੰ ਮਾਰਨ ਦੀ ਤਿਆਰੀ ਕਰਕੇ ਤੁਰ ਪੈਂਦੇ। ਦੀਨੇਤ ਨਹੀਂ, ਪ੍ਰੇਮ ਚਾਓ ਲਈ ਨਹੀਂ। ਜੇ ਕਿਤੇ ਕ੍ਰਿਸ਼ਨ ਜੀ ਨੂੰ ਤੱਕਨੇ ਆ, ਦੇਖੋ ਕੰਸ ਨੂੰ ਮਾਰਨ ਤੁਰੇ ਨੇ ਤੇ ਕਾਰਨ ਕੀ ਏ? ਆਪਣਾ ਨਿੱਜੀ ਇੱਕ ਘਰੇਲੂ ਝਗੜਾ ਹੈ। ਮਾਤਾ ਪਿਤਾ ਨੂੰ ਮਿਲੇ ਹੋਏ ਕੰਸ ਵੱਲੋਂ ਦੁੱਖ ਨੂੰ ਆਪਣੇ ਹਿਰਦੇ ਵਿੱਚ ਇੱਕ ਬਦਲੇ ਦਾ ਭਾਂਬੜ ਲੈ ਕੇ ਕੰਸ ਨੂੰ ਮਾਰਨ ਤੁਰ ਪੈਂਦੇ ਨੇ। ਪਰ ਜਦੋਂ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਤੁਹਾਨੂੰ ਸ਼ਹੀਦਾਂ ਦਾ ਸਿਰਤਾਜ ਕਿਹਾ ਜਾਂਦਾ ਹੈ, ਤੇ ਆਰੰਭ ਤਾਂ ਮੈਂ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਤੋਂ ਕਰਨੀ ਹੈ ਤੇ ਆਉਣਾ ਉੱਥੇ ਵੀ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ੀਸ਼ ਦਿੱਤੇ ਨੇ। ਇਹ ਕੇਵਲ ਮਨੋਕਲਪਿਤ ਗਥਾਵਾਂ ਨਹੀਂ ਕਿ ਐਵੇਂ ਕਿਸੇ ਨੇ ਲਿਖ ਦਿੱਤੀਆਂ। ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ ਨੇ। ਪਿਛਲੇ ਸਾਲ ਮੈਂ ਕਰਜ ਕੀਤੀ ਸੀ ਕਿ ਮੇਰੇ ਗੁਰੂ ਜੀ ਨੇ ਕੈਸੀ ਕਿਰਪਾ ਕੀਤੀ ਹੈ, ਹਰ ਕਰਮ ਕਰਨ ਤੋਂ ਪਹਿਲਾਂ ਆਪ ਦੱਸਿਆ ਵੀ ਇਸ ਤਰ੍ਹਾਂ ਕਰੀ। ਜੇ ਬਾਬੇ ਨੇ ਕੀਰਤਨ ਕੀਤਾ, ਮਰਦਾਨਾ ਕੀਰਤਨ ਬਾਅਦ ਵਿੱਚ ਕਰਦਾ, ਪਹਿਲਾਂ ਬਾਬਾ ਜੀ ਕੀਰਤਨ ਕਰਦੇ ਪਏ। ਸ਼ਬਦ ਤਾਂ ਬਾਬੇ ਨਾਨਕ ਨੇ ਉਚਾਰੇ ਨੇ ਨਾ। ਜੇ ਕਿਤੇ ਦੇਖਨੇ ਆ ਵੱਟੇ ਵੱਜਦੇ ਪਏ ਨੇ ਤੇ ਬਾਬੇ ਨਾਨਕ ਦੇ ਤਨ ਤੇ ਪਹਿਲਾਂ ਆਪ ਵੱਟੇ ਵੱਜੇ ਨੇ। ਗੁਰਮੁਖੋ, ਜੇ ਤੱਕਨੇ ਆ ਕਿ ਕੈਦ ਵਿੱਚ ਗਏ ਨੇ ਤੇ ਸਿੱਖਾਂ ਮਤ ਸੋਚੀ ਕਿ ਮੈਨੂੰ ਕੈਦ ਵਿੱਚ ਸੁੱਟਿਆ, ਸਭ ਤੋਂ ਪਹਿਲਾਂ ਬਾਬਰ ਨੇ ਬਾਬੇ ਨਾਨਕ ਨੂੰ ਕੈਦ ਵਿੱਚ ਕੀਤਾ, ਆਪਣੀ ਜ਼ਿੰਦਗੀ ਵਿੱਚ ਕਮਾ ਕੇ ਦੱਸਿਆ ਤੇ ਕੇਵਲ ਪਖੰਡ ਨਹੀਂ ਕੀਤਾ ਕਿ ਲੋਕਾਂ ਨੂੰ ਉਪਦੇਸ਼ ਦੇ ਕੇ ਨੇ ਆਪਣੇ ਪਰਿਵਾਰ ਨੂੰ, ਪੁੱਤਰਾਂ ਨੂੰ ਕੁਝ ਕਹਿ ਦਿੱਤਾ, ਆਪਣੀ ਇਸਤਰੀ ਲਈ ਕੋਈ ਵੱਡੀ ਪਦਵੀ ਦੇ ਦਿੱਤੀ? ਬਿਲਕੁਲ ਨਹੀਂ। ਅੱਠ ਅੱਠ ਨੌ ਨੌ ਸਾਲ ਘਰੋਂ ਨਿਕਲ ਜਾਂਦੇ, ਨੌ ਨੌ ਸਾਲ ਬਾਅਦ ਬਾਬਾ ਘਰ ਆਉਂਦਾ, ਕਿ ਏਦੋਂ ਵੱਡੀ ਕੋਈ ਕੁਰਬਾਨੀ ਹੋਵੇਗੀ? ਕੁਰਬਾਨੀ ਤੋਂ ਬਿਨਾਂ ਧਰਮ ਨਹੀਂ ਜੇ ਬਚਦਾ। ਜੇ ਕਹੀਏ ਵੀ ਸਿੱਖੀ ਕਿਵੇਂ ਬਚ ਗਈ, ਅਖਰ ਅਸਲ ਵਿੱਚ ਸੱਚ ਜਾਣੋ, ਜਿਹੜਾ ਸਿੱਖੀ ਦਾ ਰੰਗ ਤੁਸੀਂ ਦੇਖਦੇ ਹੋ, ਜਿਹੜਾ ਸਿੱਖੀ ਦਾ ਅੱਜ ਖੇਤ ਦੇਖਦੇ ਹੋ, ਬੀਜ ਪਹਿਲਾਂ ਧਰਤੀ ਵਿੱਚ ਆਪਣੇ ਆਪ ਨੂੰ ਫਨਾ ਕਰਦਾ, ਕੁਰਬਾਨ ਕਰਦਾ, ਤੇ ਬੀਜ ਦੀ ਕੁਰਬਾਨੀ ਤੋਂ ਬਾਅਦ ਰੁੱਖ ਦਾ ਜਨਮ ਹੁੰਦਾ। ਤੇ ਚੇਤੇ ਰੱਖੋ ਅਗਲੀ ਗੱਲ ਇੱਕ ਹੋਰ, ਜਦੋਂ ਰੁੱਖ ਦਾ ਜਨਮ ਹੁੰਦਾ ਤੇ ਕਦੀ ਵੀ ਉਹ ਨਹੀਂ ਕਹਿੰਦਾ ਮੈਂ ਫੁੱਲ ਆਪਣਿਆਂ ਦੀ ਕੁਰਬਾਨੀ ਨਹੀਂ ਕਰਨੀ, ਉਹ ਕਹਿੰਦਾ ਫਲ ਲੱਗਣਾ ਹੀ ਤਾਂ ਹੀ ਜੇ ਫੁੱਲਾਂ ਦੀ ਕੁਰਬਾਨੀ ਕਰਾਂਗਾ। ਫੁੱਲ ਤੋਂ ਕੁਰਬਾਨੀ ਤੋਂ ਬਿਨਾਂ ਫਲ ਕਿਵੇਂ ਲੱਗਣਾ? ਬੀਜ ਪਹਿਲਾਂ ਆਪਣਾ ਆਪ ਗਵਾਉਂਦਾ ਤੇ ਗੁਰਮੁਖੋ ਬੂਟੇ ਨੂੰ ਜਨਮ ਦਿੰਦਾ। ਕਲਮ ਸੋਹਣਾ ਲਿਖ ਦਈਏ ਪਰ ਪਹਿਲਾਂ ਉਹਨੂੰ ਚਾਕੂ ਦੇ ਨਾਲ ਘੜਿਆ ਜਾਂਦਾ, ਘੜਨ ਤੋਂ ਬਿਨਾਂ ਕਲਮ ਵੀ ਕਦੀ ਨਹੀਂ ਜੇ ਲਿਖਦੀ, ਕਲਮ ਦੀ ਕੁਰਬਾਨੀ ਹੈ। ਮੋਤੀ ਨੂੰ ਪਹਿਲਾਂ ਬਿੰਨਿਆ ਜਾਂਦਾ, ਉਹਦੇ ਵਿੱਚ ਛੇਕ ਕਰਨੇ ਆ ਤਾਂ ਕਿਸੇ ਦੇ ਗਲੇ ਦਾ ਸ਼ਿੰਗਾਰ ਬਣਦਾ, ਮਹਿੰਦੀ ਹੱਥਾਂ ਤੇ ਪੈਰਾਂ ਨੂੰ ਰੰਗ ਦਿੰਦੀ ਏ, ਪਰ ਐਵੇਂ ਨਹੀਂ ਪਹਿਲਾਂ ਮਹਿੰਦੀ ਨੇ ਆਪਣੇ ਆਪ ਨੂੰ ਪਿਛਾ ਦਿੱਤਾ। ਕੁਰਬਾਨੀ ਤੋਂ ਬਿਨਾਂ ਧਰਮ ਥੋੜਾ ਖਲੋ ਸਕਦਾ? ਜੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਗੁਰਬਾਣੀ ਦੀ ਗੱਲ ਕੀਤੀ ਤੇ ਦੇਖੋ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹ ਲਾਹੌਰ ਗਏ ਨੇ ਤੇ ਪਿਛਲੇ ਸਾਲ ਇੱਕ ਅਰਜ਼ ਕੀਤੀ ਸੀ ਕਿਉਂਕਿ ਅੱਜ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ੀਸ਼ ਦਿੱਤੇ ਨੇ ਤੇ ਗੁਰੂ ਅਰਜੁਨ ਦੇਵ ਇਕੱਲੇ ਨਹੀਂ ਗਏ। ਸਿੱਖ ਇਤਿਹਾਸ ਕਹਿੰਦਾ ਕਿ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਲ ਪੰਜ ਸਿੱਖ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗਏ ਸਨ, ਭਾਈ ਬਿਧੀ ਚੰਦ, ਭਾਈ ਪੁਰਾਣਾ, ਭਾਈ ਪੈੜਾ, ਭਾਈ ਜੇਠਾ ਆਦਿਕ, ਭਾਈ ਲੰਗਾ, ਪੰਜ ਸਿੱਖ ਗਏ ਨੇ। ਤੇ ਗੁਰਮੁਖੋ ਆਪ ਸਭ ਨੂੰ ਪਤਾ ਹੈ ਤਿੰਨ ਤਰੀਕਿਆਂ ਨਾਲ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਉਹ ਯਾਸਾ ਦੇ ਕਾਨੂੰਨ ਅਨੁਸਾਰ ਤੇ ਯਾਸਾ ਦਾ ਕਾਨੂੰਨ ਚੰਗੇਜ਼ ਖਾਨ ਨੇ ਆਪਣੀ ਸਭਾ ਵਿਧਾਨ ਸਭਾ ਪ੍ਰੋਫੈਸਰ ਸਾਹਿਬ ਸਿੰਘ ਕਿੰਨ ਨੇ ਉਹਦੇ ਵਿੱਚ ਬਣਾਇਆ ਸੀ ਕਿ ਕਿਸੇ ਵੀ ਪਵਿੱਤਰ ਅਕੀਦੇ ਵਾਲੇ ਬੰਦੇ ਨੂੰ ਖਤਮ ਕਰਨਾ ਹੋਵੇ ਤੇ ਇਸ ਢੰਗ ਨਾਲ ਖਤਮ ਕਰੋ ਕਿ ਉਹਦੇ ਸਰੀਰ ਦਾ ਇੱਕ ਤੁਪਕਾ ਵੀ ਖੂਨ ਦਾ ਧਰਤੀ ਤੇ ਡਿੱਗੇ। ਕਿਉਂ? ਕਿਉਂਕਿ ਉਹਦੇ ਖੂਨ ਦੇ ਇੱਕ ਇੱਕ ਤੁਪਕੇ ਵਿੱਚੋਂ ਉਹਦੇ ਵਰਗੇ ਹਜ਼ਾਰਾਂ ਮਰਜੀਵੜੇ ਪੈਦਾ ਹੋ ਸਕਦੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਲਾਹੌਰ ਗਏ ਨੇ, ਤੱਤੀ ਤਵੀ ਤੇ ਬਿਠਾਇਆ, ਸਿਰਫ ਸੰਕੇਤ ਵਿੱਚ ਚੱਲਣਾ, ਹਜ਼ੂਰ ਦੇ ਸੀਚ ਵਿੱਚ ਰੇਤਾ ਪਾਇਆ, ਸਤਿਗੁਰੂ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਤੇ ਕਦੀ ਸੋਚੋ ਪੰਜ ਸਿੱਖ ਨਾਲ ਗਏ ਨੇ, ਉਹਨਾਂ ਵਿੱਚੋਂ ਨਾ ਕੋਈ ਸਿੱਖ ਤੱਤੀ ਤਵੀ ਤੇ ਬੈਠਾ, ਨਾ ਕੋਈ ਸਿੱਖ ਉਬਲਦੀ ਦੇਗ ਵਿੱਚ ਬੈਠਾ, ਨਾ ਕਿਸੇ ਸਿੱਖ ਦੇ ਸੀਚ ਵਿੱਚ ਰੇਤਾ ਪਿਆ। ਇਤਿਹਾਸ ਗਵਾਹੀ ਦੇ ਰਿਹਾ ਕਿ ਪੰਜ ਸਿੱਖ ਗਏ ਨੇ, ਸਭ ਕੁਝ ਅੱਖਾਂ ਨਾਲ ਤੱਕ ਕੇ ਵਾਪਸ ਲਾਹੌਰ ਤੋਂ ਅੰਮ੍ਰਿਤਸਰ ਆ ਗਏ ਨੇ। ਕਿਉਂ? ਉਹਨਾਂ ਸਿੱਖਾਂ ਵਿੱਚੋਂ ਤਵੀ ਤੇ ਕਿਉਂ ਨਹੀਂ ਬੈਠਾ, ਉਹਨਾਂ ਵਿੱਚੋਂ ਕਿਉਂ ਨਹੀਂ ਉਬਲਦੀ ਦੇਗ ਵਿੱਚ ਬੈਠਾ ਕੋਈ? ਤੇ ਇਹਦਾ ਉੱਤਰ ਬੜਾ ਸੋਹਣਾ ਮਿਲਦਾ, ਮੇਰੇ ਸੁਜਾਨ ਗੁਰੂ ਨੇ, ਮੇਰੇ ਰਹਿਮਤਾਂ ਦੇ ਦਾਤੇ ਗੁਰੂ ਨੇ ਇੱਕ ਗੱਲ ਕੇ ਸਿੱਖਾਂ, ਲੋਕ ਕਈ ਵਾਰੀ ਆਪਣੀਆਂ ਰਚਨਾਵਾਂ ਵਿੱਚ ਖਿਆਲ ਉੱਚੇ ਉੱਚੇ ਉਡਾਰੀਆਂ ਉੱਚੀਆਂ ਦੀ ਗੱਲ ਕਰਦੇ ਨੇ ਤੇ ਆਪਣਾ ਜੀਵਨ ਬਿਲਕੁਲ ਨਿਖੇਧ ਹੁੰਦਾ। ਕਹਿਣ ਲੱਗੇ ਜੇ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ ਨਾ ਕਿ ਤਨ ਮਨ ਕਾਟ ਕਾਟ ਸਭ ਅਰਪੀ, ਜੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਸਿਰ ਧਰ ਤਲੀ ਗਲੀ ਮੁਰੀ ਆਓ, ਜੇ ਅੰਮ੍ਰਿਤ ਬਾਣੀ ਵਿੱਚ ਕਹਿ ਕੇ ਪਹਿਲਾਂ ਮਰਨ ਕਬੂਲ, ਤੇ ਮੈਂ ਇੱਕ ਗੱਲ ਤੈਨੂੰ ਦੱਸਣੀ ਚਾਹਨਾ, ਅੱਜ ਮੈਂ ਤੱਤੀ ਤਵੀ ਤੇ ਬੈਠਾਂਗਾ, ਅੱਜ ਮੈਂ ਉਬਲਦੀ ਦੇਗ ਵਿੱਚ ਬੈਠਾਂਗਾ, ਸ਼ੀਸ਼ ਵਿੱਚ ਰੇਤਾ ਪਏਗਾ ਤੇ ਸਿੱਖਾਂ ਤੂੰ ਧਿਆਨ ਨਾਲ ਤੱਕੀ, ਮੈਂ ਤੈਨੂੰ ਸ਼ਹਾਦਤ ਦਾ ਪਹਿਲਾ ਸਬਕ ਦਿਲ ਕਰਾਉਣ ਲੱਗਾ, ਮੈਂ ਅੱਗੇ ਤੇਰੇ ਬੋਲਾਂਗਾ, ਕਿਉਂਕਿ ਸਿਆਣਾ ਉਸਤਾਦ ਹੀ ਹੋਵੇ ਕਿ ਬੱਚੇ ਨੂੰ ਬੁਲਾਉਣ ਤੋਂ ਪਹਿਲਾਂ ਆਪ ਬੋਲਦਾ। ਕਹਿਣ ਲੱਗੇ ਮੈਂ ਤੱਤੀ ਤਵੀ ਤੇ ਬਾਂਗਾ, ਸ਼ੀਸ਼ ਵਿੱਚ ਰੇਤਾ ਪਏਗਾ, ਉਬਲਦੀ ਦੇਗ ਚ ਪਾਂਗਾ, ਅੱਜ ਤੂੰ ਮੈਨੂੰ ਦੇਖ ਤੇ ਸਮਾਂ ਆਵੇਗਾ ਦਿੱਲੀ ਦੀ ਧਰਤੀ ਤੇ ਤੂੰ ਉਬਾਲੇ ਖਾਏਗਾ, ਤੂੰ ਆਰਿਆਂ ਨੂੰ ਚੀਰਾ ਜਾਏਗਾ, ਤੈਨੂੰ ਰੂਚ ਬਣ ਕੇ ਸਾੜਨਗੇ, ਮੈਂ ਅੱਜ ਪੰਜਵੇਂ ਜਾਮੇ ਦਾ ਸਬਕ ਪੜਾਣਾ ਤੇ ਨੌਵੇਂ ਜਾਮੇ ਵਿੱਚ ਮੈਂ ਪੜਾਏ ਹੋਏ ਸਬਕ ਨੂੰ ਤੇਰੇ ਤੋਂ ਸੁਣਨਾ। ਕਦੀ ਦੇਖਦੇ ਰੱਖੋ ਕੀ ਕਾਰਨ ਕਿ ਪੰਜ ਗਏ, ਪੰਜੇ ਵਾਪਸ ਆਏ। ਇਹਦਾ ਮਤਲਬ ਕਿ ਪਹਿਲਾਂ ਗੁਰੂ ਸ਼ਹੀਦ ਹੁੰਦਾ ਹੈ ਤੇ ਸਿੱਖ ਦੇਖਦੇ ਪਏ ਨੇ, ਨੌਵੇਂ ਜਾਮੇ ਵਿੱਚ ਸਿੱਖ ਸ਼ਹੀਦ ਹੁੰਦੇ ਪਏ ਨੇ ਤੇ ਗੁਰੂ ਪਿੰਜਰੇ ਵੀ ਦੇਖਦਾ ਪਿਆ। ਕੈਸੇ ਕਮਾਲ ਦਾ ਸਬਕ ਦਿਲ ਕਰਾਇਆ। ਧੰਨ ਗੁਰੂ ਅਰਜੁਨ ਦੇਵ, ਧਰਮ ਖੇਤ ਦੇਖੋ, ਕੁਰਬਾਨੀ ਕੀਤੀ ਗੁਰਬਾਣੀ ਨੂੰ ਬਚਾਉਣ ਲਈ। ਮੈਂ ਕਈ ਵਾਰੀ ਕਹਿੰਦਾ ਜਿਤਨਾ ਵੀ ਗੁਰੂ ਅਰਜੁਨ ਦੇਵ ਦਾ ਸ਼ੁਕਰ ਕਰੋ ਘਾਟੇ, ਜੇ ਮੇਰੇ ਦਾਤਿਆ ਤੂੰ ਸ਼ੀਸ ਨਾ ਦਿੰਦਾ, ਤੱਤੀ ਤਵੀ ਤੇ ਨਾ ਬਹਿੰਦਾ ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਸਾਡੇ ਕੋਲ ਨਾ ਹੁੰਦੀ। ਸਭ ਤੋਂ ਵੱਡੀ ਗੱਲ ਕਿ ਸਿੱਖਾਂ ਤੈਨੂੰ ਸਿਧਾਂਤ ਦਿੱਤਾ ਹੈ। ਦੇਖੋ ਕਈ ਵਾਰੀ ਅਸੀਂ ਜ਼ਰੂਰ ਕਹਿੰਦੇ ਹਾਂ ਪੰਥ ਦਾ ਕੀ ਬਣੇਗਾ, ਤੇ ਮੇਰਾ ਮਨ ਇੱਕੋ ਗੱਲ ਕਹਿੰਦਾ ਜੇ ਗੁਰੂ ਗ੍ਰੰਥ ਕਾਇਮ ਹੈ ਤੇ ਚੇਤੇ ਰੱਖੀ ਪੰਥ ਕਦੀ ਵੀ ਥਿੜਕਣਾ ਨਹੀਂ। ਸਮਾਂ ਆਉਂਦਾ, ਕਈ ਵਾਰੀ ਰੁਕਾਵਟ ਵੀ ਆਉਂਦੀ ਹੈ। ਧੰਨ ਗੁਰੂ ਅਰਜੁਨ ਦੇਵ ਸ਼ਹੀਦ ਹੋਣ ਲੱਗੇ ਨੇ। ਇੱਕ ਕਵੀ ਨੇ ਬੜੇ ਸੋਹਣੇ ਬਚਨ ਕਹੇ ਹਜ਼ੂਰ ਦੀ ਸ਼ਹਾਦਤ ਵੇਲੇ, ਉੱਥੇ ਹਜ਼ੂਰ ਨੇ ਕਿਹਾ ਸੱਜਣੋ ਕਿ ਅੱਜ ਸ਼ੁਰੂਆਤ ਹੋਈ ਏ ਤੇ ਚੇਤੇ ਰੱਖੋ ਚੰਗੇ ਹੱਥਾਂ ਨਾਲ ਨੀਂਹ ਰੱਖੀ ਹੋਵੇ ਤੇ ਸਿਆਣੇ ਕਹਿੰਦੇ ਨੇ ਇਮਾਰਤ ਚੰਗੀ ਚੰਗੀ ਉਸਰੇਗੀ, ਲੰਮਾ ਸਮਾਂ ਰਹੇਗੀ। ਚੰਗੇ ਹੱਥਾਂ ਨਾਲ ਬੀਜ ਪਾਇਆ ਹੋਵੇ ਤੇ ਫਸਲ ਲੋਕ ਕਹਿੰਦੇ ਨੇ ਚੰਗੀ ਨਿਕਲਦੀ ਏ ਤੇ ਸ਼ਹਾਦਤਾਂ ਦੀ ਪਹਿਲੀ ਇੱਟ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਨੇ ਰੱਖੀ ਤੇ ਨਾਲ ਇੱਕ ਸ਼ਬਦ ਕਿਹਾ, ਉਹ ਸ਼ਬਦ ਕਦੀ ਭੁੱਲਿਓ ਨਾ, ਭਾਵੇਂ ਉਹ ਕਾਵਿ ਰਚਨਾ ਵਿੱਚ ਕਵੀ ਨੇ ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ, ਜਿਹੜਾ ਬੂਟਾ ਮੈਂ ਲਾ ਚੱਲਿਆ ਇਹਨੇ ਸੁੱਕਣਾ ਨਹੀਂ, ਇਹਨੇ ਸੜਨਾ ਨਹੀਂ, ਥੋੜੇ ਦਿਨਾਂ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ, ਉਹ ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮੈਂ ਉੱਠੂ ਚਮਕੌਰ ਦੀ ਜੂ ਸਾਰੀ ਟੁੱਟੇ ਜਦੋਂ ਤੋਂ ਰੁੱਤ ਬਹਾਰ ਅੰਦਰ ਅੱਧ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ ਪਰ ਸਿੱਖੋ ਬਣੀ ਰਹੇਗੀ ਸਦਾ ਬਹਾਰ ਇਸ ਤੇ ਲਾਗੇ ਖਿਜ਼ਾ ਨੇ ਇਸ ਦੇ ਢੁਕਣਾ ਨਹੀਂ ਲੱਗੀ ਔੜ ਤੇ ਇਹਨੇ ਸੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਧੰਨ ਗੁਰੂ ਅਰਜਨ ਦੇਵ ਨੇ ਇੱਕ ਸ਼ਹਾਦਤ ਦਾ ਬੂਟਾ ਲਾਇਆ ਕਹਿਣ ਲੱਗੇ ਹੁਣ ਸਿੰਝ ਕੇ ਪਾ ਲਿਆ ਜੇ। ਗੁਰੂ ਅਰਜਨ ਦੇਵ ਦੀ ਸ਼ਹਾਦਤ ਹੋਈ ਤੇ ਕਦੀ ਦੇਖੋ ਧਰਮ ਤੋਂ ਡੋਲੇ ਮੈਂ ਆਉਣਾ ਚਾਹੁੰਦਾ ਸਿੱਖਾਂ ਤੱਕ ਤੇ ਗੁਰੂ ਅਰਜਨ ਸਾਹਿਬ ਸੰਬੰਧੀ ਭਾਈ ਗੁਰਦਾਸ ਨੇ ਇੱਕ ਸ਼ਬਦ ਕਿਹਾ ਜਦੋਂ ਅਸੀਂ ਪੜ੍ਹਨੇ ਆ ਕਿ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਆਣੀ ਚਰਨ ਕਮਲ ਚਿਤ ਭਵਰ ਵਿੱਚ ਸੁੱਖ ਸੰਪਤ ਵਿੱਚ ਰਹਿਣ ਵਿਹਾਣੀ ਅਖੀਰ ਤੇ ਉਹਨਾਂ ਤੋਕੇ ਕਹਿਣ ਲੱਗੇ ਗੁਰਮੁਖ ਸੁੱਖ ਫਲ ਪਿਰਮ ਰਸ ਸਹਿਜ ਸਮਾਜ ਸਾਧ ਸੰਗ ਜਾਣੀ ਧੰਨ ਗੁਰੂ ਅਰਜੁਨ ਦੇਵ ਅੰਤਲੇ ਸਵਾਸ ਤੱਕ ਅੰਦਰ ਦੇ ਪਿਰਮ ਰਸ ਨੂੰ ਤੇ ਸਮਾਧੀ ਨੂੰ ਟੁੱਟਣ ਨਹੀਂ ਦਿੱਤਾ ਸੱਚ ਜਾਣੋ ਰੱਬ ਦੀ ਸਮਾਧੀ ਵਿੱਚ ਲੱਗਿਆ ਨਾਮ ਵੀ ਜੁੜਿਆ ਚਿੱਤ ਵੀ ਜੁੜਿਆ ਜੇ ਕਿਤੇ ਤਨ ਦਾ ਠੀਕਰਾ ਭੱਜਿਆ ਅਸਲੀ ਸ਼ਹਾਦਤ ਬਣਦੀ। ਕਹਿਣ ਲੱਗੇ ਗੁਰ ਅਰਜੁਨ ਬਿੱਟੋ ਕੁਰਬਾਣੀ ਧੰਨ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਹੋਈ ਏ ਉਸ ਤੋਂ ਅੱਗੇ ਅਸੀਂ ਤੱਕਨੇ ਆ ਮੇਰੇ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਜੀ ਦਾ ਸਮਾਂ ਆਇਆ ਤੇ ਧਰਮ ਖੇਤ ਸ਼ੀਸ਼ ਦਿੱਤਾ। ਹੁਣ ਇੱਥੇ ਇੱਕ ਸਵਾਲ ਉੱਠਦਾ ਕਈ ਵਾਰੀ ਸਾਡੇ ਸੱਜਣ ਕਹਿੰਦੇ ਨੇ ਵੀ ਆਪਾਂ ਵੀ ਕਹਿੰਦੇ ਹਾਂ ਤਿਲਕ ਜੰਜੂ ਤੇ ਸਿੱਖ ਬਿਲਕੁਲ ਨਹੀਂ ਫੇਥ ਇਹਨੂੰ ਬਾਣੀ ਤੇ ਸ਼ਬਦ ਨਾਲ ਹੀ ਜੁੜਦਾ ਪਰ ਤਿਲਕ ਜੰਜੂ ਦੀ ਖਾਤਰ ਗਏ ਨੇ ਤੇ ਗੁਰੂ ਕਲਗੀਧਰ ਜੀ ਨੇ ਬਚਿੱਤਰ ਨਾਟਕ ਵਿੱਚ ਸ਼ਬਦ ਨੂੰ ਖਾਸ ਕਰਕੇ ਲਿਖਿਆ ਤੇ ਨਾਲ ਇੱਕ ਗੱਲ ਚੇਤੇ ਰੱਖਿਓ ਅਸੀਂ ਕੇਵਲ ਨਾ ਇਹ ਕਹੀਏ ਹਿੰਦੂ ਦੀ ਖਾਤਰ ਗੁਰੂ ਧਰਮ ਦੀ ਖਾਤਰ ਤੁਰਦਾ। ਧਰਮ ਦੀ ਆਜ਼ਾਦੀ ਹੋਣੀ ਅੱਤ ਜ਼ਰੂਰੀ ਏ ਜੇ ਨਹੀਂ ਮੈਂ ਤਿਲਕ ਲਾਂਦਾ ਜੇ ਨਹੀਂ ਮੈਂ ਜਨੇਊ ਪਾਉਂਦਾ ਨਹੀਂ ਮੈਂ ਮਸੀਤ ਵਿੱਚ ਜਾਂਦਾ ਨਹੀਂ ਮੈਂ ਜੋਗੀਆਂ ਦੇ ਕਰਮ ਕਰਦਾ ਪਰ ਮੈਨੂੰ ਇਹ ਨਹੀਂ ਕਿ ਮੈਂ ਧੱਕੇ ਨਾਲ ਲੋਕਾਂ ਦਾ ਕਤਲ ਕਰਕੇ ਆਪਣੀ ਗੱਲ ਨੂੰ ਮਨਾਵਾਂ। ਇੱਕ ਗੱਲ ਚੇਤੇ ਰੱਖੋ ਜਿੱਦਣ ਅੰਮ੍ਰਿਤ ਛਕਾਇਆ ਜਾਂਦਾ ਪੰਜ ਪਿਆਰੇ ਕਹਿੰਦੇ ਇਹ ਨੇ ਕਿ ਅਰਦਾਸ ਤਾਂ ਕਰਾਂਗੇ ਜੇ ਲਾਲਚ ਨਾਲ ਮਜਬੂਰੀ ਨਾਲ ਕਿਸੇ ਨੇ ਧੱਕੇ ਨਾਲ ਤੈਨੂੰ ਭੇਜਿਆ ਤੇ ਦਰਵਾਜ਼ੇ ਖੁੱਲੇ ਨੇ ਕਿਉਂਕਿ ਅੰਮ੍ਰਿਤ ਮਜਬੂਰੀ ਵਾਲਿਆਂ ਨੂੰ ਤੇ ਲਾਲਚੀਆਂ ਨੂੰ ਹੀ ਛਕਾਇਆ ਜਾਂਦਾ ਹੁੰਦਾ। ਇਹ ਪ੍ਰੇਮ ਦੀ ਖੇਡ ਹੈ। ਸਾਹਿਬ ਨੇ ਉੱਥੇ ਇੱਕ ਸ਼ਬਦ ਕਿਹਾ ਕਹਿਣ ਲੱਗੇ ਤਿਲਕ ਨਿੰਨੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਖੇਤ ਕੀਤੀ ਜਿਨ ਕਰੀ ਸ਼ੀਸ ਦੀਆ ਪਰ ਸ਼ੀ ਨਾ ਉਚਰੀ। ਅੱਗੇ ਕਹਿੰਦੇ ਧਰਮ ਖੇਤ ਸਾਕਾ ਜਿਨ ਕੀਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸ਼ੀਸ ਦਿੱਤੇ ਧਰਮ ਦੀ ਖਾਤਰ। ਇੱਥੇ ਪੱਟ ਚਾਂਦ ਦੀ ਇੱਕ ਗੱਲ ਸਾਰੇ ਕਹਿੰਦੇ ਨੇ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਲਿਖਿਆ ਹੈ ਡਾਕਟਰ ਤਾਰਨ ਸਿੰਘ ਹੋਰਾਂ ਲਿਖਿਆ ਹੈ ਡਾਕਟਰ ਹਰਜਿੰਦਰ ਸਿੰਘ ਦਲਗੀਰ ਹੋਰਾਂ ਲਿਖਿਆ ਹੈ ਉਹ ਸਾਰੇ ਇਸ ਗੱਲ ਨੂੰ ਕੋਟ ਕਰਦੇ ਨੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਸ਼ਹੀਦ ਤਨ ਦਾ ਠੀਕਰਾ ਭੱਜ ਜਾਂਦਾ ਪਰ ਆਪਣੇ ਅਕੀਦੇ ਤੋਂ ਕਦੀ ਡੋਲਦਾ ਨਹੀਂ ਧਰਮ ਤੋਂ ਹਾਰਦਾ ਨਹੀਂ। ਸੈਨਾਪਤ ਧੰਨ ਗੁਰੂ ਕਲਗੀਧਰ ਜੀ ਦਾ ਦਰਬਾਰੀ ਕਵੀ ਧਿਆਨ ਦਿਆ ਜੇ ਉਹਨੇ ਇਸ ਵਾਰਤਾ ਨੂੰ ਬੜੇ ਪਿਆਰੇ ਢੰਗ ਨਾਲ ਬਿਆਨ ਕੀਤਾ। ਕਹਿਣ ਲੱਗੇ ਦੁਖੀ ਵਿਪਰ ਚੱਲ ਆਏ ਪੁਰੀ ਆਨੰਦ ਕਿ ਦੁਖੀ ਜਿਹੜੇ ਪੰਡਿਤ ਸਨ ਆਨੰਦਪੁਰ ਆਏ ਕਹਿਣ ਲੱਗੇ ਬਾਂਹ ਅਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਨੰਦ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਾਡੀ ਬਾਂਹ ਪਕੜ ਲੈ ਤੇ ਉੱਥੇ ਪੱਟ ਚਾਂਦ ਦੀ ਸਾਰੇ ਗਵਾਹੀ ਦਿੰਦੇ ਨੇ। ਦੇਖੋ ਵਿਦਵਾਨਾਂ ਦੇ ਆਪੋ ਆਪਣੇ ਵਿਚਾਰ ਨੇ ਪਰ ਸਾਰੇ ਕਹਿੰਦੇ ਨੇ ਜਦੋਂ ਉਹਨਾਂ ਕਿਹਾ ਵੀ ਬਾਂਹ ਅਸਾਡੀ ਪਕੜੀਏ ਤੇ ਗੁਰੂ ਦੇ ਸ਼ਬਦ ਉਸ ਪੱਟ ਦੀ ਜ਼ਬਾਨੀ ਸਨ ਕਿ ਚਿੱਤ ਚਰਨ ਕਮਲ ਕਾ ਆਸਰਾ ਚਿੱਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ। ਪਰ ਕਹਿਣ ਲੱਗੇ ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹ ਨਾ ਛੋੜੀਐ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ। ਤਨ ਭਾਵੇਂ ਬਿਣਸ ਜਾਏ ਪਰ ਆਪਣੇ ਅਕੀਦੇ ਤੋਂ ਕਦੀ ਖਟੇ ਨਾ ਧਰ ਪਈਐ ਧਰਮ ਨਾ ਛੋੜੀਐ। ਉੱਥੇ ਜਿਹੜਾ ਉਹਨਾਂ ਸ਼ਬਦ ਵਰਤਿਆ ਕੇਵਲ ਇਹ ਨਹੀਂ ਕਿਹਾ ਕਿ ਹਿੰਦੂ ਧਰਮ ਨੂੰ ਬਚਾਇਆ ਸੈਨਾਪਤ ਦੇ ਸ਼ਬਦ ਨੇ ਕਹਿਣ ਲੱਗੇ ਕਿ ਧੰਨ ਗੁਰੂ ਤੇਗ ਬਹਾਦਰ ਜੀ ਧਰਮ ਦੀ ਚਾਦਰ ਬਣ ਗਏ ਨੇ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪਏ ਧਾਪੀ ਚਾਦਰ ਸਾਰੀ ਦੁਨੀਆਂ ਤੇ ਤਨ ਨੂੰ ਚਾਦਰ ਬਣਾ ਕੇ ਇਹਨਾਂ ਨੂੰ ਟੱਕ ਦਿੱਤਾ। ਸਾਹਿਬ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਸ਼ਹਾਦਤ ਦਾ ਜਾਮ ਪੀਂਦੇ ਨੇ, ਪਰ ਉਹਨਾਂ ਤੋਂ ਪਹਿਲਾਂ ਆਪਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਗਿਣਤੀ ਕਰਨੀ ਹੈ। ਗੁਰੂ ਜੀ ਪਿੰਜਰੇ ਵਿੱਚ ਖਲੋਤੇ ਨੇ ਤੇ ਤਿੰਨ ਸਿੱਖ ਸ਼ਹਾਦਤ ਦਾ ਜਾਮ ਪੈ ਪੀਂਦੇ ਨੇ। ਉਹ ਇੱਕ ਖਿੰਨ ਵੀ ਡੋਲੇ ਨਹੀਂ, ਘਬਰਾਏ ਨਹੀਂ, ਕੋਈ ਚਿੰਤਾ ਤੇ ਕੋਈ ਝੋਰਾ ਨਹੀਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ, ਪਰ ਚੇਤੇ ਰੱਖੋ ਇਸ ਸ਼ਹੀਦ ਦਾ ਇੱਕ ਨਾਰਾ ਸੀ ਤੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸ਼ਹੀਦ ਤੁਰਦਾ, ਇਹਦੇ ਦੋ ਗੁਣ ਨੇ। ਰੱਬ ਦੇ ਦੋ ਗੁਣਾਂ ਵਿੱਚੋਂ ਦੋ ਗੁਣ ਇਹਦੇ ਵਿੱਚ ਖਾਸ ਕਰਕੇ ਮਿਲਣਗੇ। ਰੱਬ ਇੱਕ ਤਾਂ ਨਿਰਭਉ ਹੋਵੇ, ਉਹਨੂੰ ਕਿਸੇ ਦਾ ਡਰ ਨਹੀਂ, ਕਦੀ ਰੱਬ ਨੇ ਕਿਸੇ ਦਾ ਡਰ ਮਨਾਇਆ ਹੀ ਨਹੀਂ, ਤੇ ਦੂਜੀ ਗੱਲ ਜੇ ਉਹ ਨਿਡਰ ਹੈ ਤੇ ਜਣੇ ਖਣੇ ਨਾਲ ਵੈਰ ਵੀ ਨਹੀਂ ਕਮਾਉਂਦਾ। ਗੁਰੂ ਤੇਗ ਬਹਾਦਰ ਜੀ ਗਿਆਨੀ ਦੀ ਅਵਸਥਾ ਨੂੰ ਬਿਆਨ ਕਰਦਿਆਂ ਸ਼ਹੀਦ ਕਹਿ ਲਓ, ਧਰਮ ਦੀ ਖਾਤਰ ਫਿਦਾ ਹੋਣ ਵਾਲਾ ਕਹਿ ਦਿਓ, ਉਹਦੀ ਅਵਸਥਾ ਨੂੰ ਇੱਕ ਸ਼ਬਦ ਕਿਹਾ ਨੇ, ਕਹਿਣ ਲੱਗੇ ਕਿ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਿਸੇ ਨੂੰ ਭੈ ਦੇ ਨਾ, ਇੰਨਾ ਨਿਰਵੈਰ ਹੋਵੇ ਕਿ ਕਿਸੇ ਨਾਲ ਵੈਰ ਨਾ ਕਮਾਏ। ਨੈ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ, ਤਾਂ ਇਹ ਬਖਾਨ ਨੂੰ ਗਿਆਨਵਾਨ ਕਹੀਂ ਜਿਹੜਾ ਨਿਰਭਉ ਤੇ ਨਿਰਵੈਰ ਹੋ ਜਾਂਦਾ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਹੋਈ ਏ। ਹੁਣ ਇਸ ਤੋਂ ਅੱਗੇ ਜਿਹੜਾ ਦੌਰ ਚੱਲਦਾ ਹੈ, ਖਾਸ ਕਰਕੇ ਇਤਿਹਾਸ ਵਿੱਚੋਂ ਦੋ ਤਿੰਨ ਉਦਾਹਰਨਾਂ ਦੇਣੀਆਂ ਨੇ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ। ਪਹਿਲੀ ਗੱਲ, ਸਿੱਖ ਕੌਣ ਹੈ? ਆਪਾਂ ਪੜ੍ਹਨੇ ਆ ਕਿ ਗੁਰਬਾਣੀ ਵਿੱਚ ਸਿੱਖ ਦੀ ਪਰਿਭਾਸ਼ਾ ਗੁਰੂ ਰਾਮਦਾਸ ਜੀ ਨੇ ਕਹੀ, ਅਸੀਂ ਪਿਛਲੇ ਦਿਨ ਇਹਨੂੰ ਵਾਚਿਆ। ਭਾਈ ਗੁਰਦਾਸ ਨੇ ਸਿੱਖ ਦੀ ਪਰਿਭਾਸ਼ਾ ਦੱਸੀ, ਅਸੀਂ ਵਾਚਿਆ, ਤੇ ਜਦੋਂ ਅਸੀਂ ਮਰਿਆਦਾ ਨੂੰ ਪੜ੍ਹਨੇ ਆ ਸਿੱਖ ਕੌਣ ਹੈ, ਤੇ ਉਹਦੇ ਵਿੱਚ ਪਹਿਲਾ ਸਵਾਲ ਹੀ ਇਹ ਕਿ ਸਿੱਖ ਦੀ ਤਾਰੀਫ ਕੀ ਹੈ, ਸਿੱਖ ਕੌਣ ਹੁੰਦਾ? ਆਉਣਾ ਸਿੰਘ ਤੇ ਸਿੰਘਣੀਆਂ ਵਾਲੇ, ਉਹ ਕਹਿੰਦੇ ਨੇ ਜੋ ਇਸਤਰੀ ਜਾਂ ਪੁਰਸ਼, ਧਿਆਨ ਦਿਆ ਜੇ ਇਕੱਲਾ ਪੁਰਸ਼ ਨਹੀਂ ਕਿਹਾ, ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ ਨੂੰ ਮੰਨਦਾ ਹੋਵੇ, ਦਸਾਂ ਪਾਤਸ਼ਾਹੀਆਂ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰੂ ਮੰਨਦਾ ਹੋਵੇ, ਖੰਡੇ ਬਾਟੇ ਦੇ ਅੰਮ੍ਰਿਤ ਦੇ ਨਿਸ਼ਚਾ ਰੱਖਦਾ ਹੋਵੇ, ਹੋਰ ਕਿਸੇ ਨੂੰ ਮੰਨੇ ਨਾ, ਉਹਨਾਂ ਸੰਖੇਪ ਵਿੱਚ ਕਿਹਾ ਇਹ ਸਿੱਖ ਹੈ। ਨਿਸ਼ਚੇ ਦੀ ਗੱਲ ਕਹੀ, ਜਿਹਦੇ ਕੋਲ ਅੰਮ੍ਰਿਤ ਦਾ ਨਿਸ਼ਚਾ ਹੋਵੇ, ਤੇ ਅਸੀਂ ਜਿਹੜੇ ਵੱਡੇ ਦਾਅਵੇ ਕਰਨੇ ਫਿਰਨੇ ਆ, ਅਸੀਂ ਸਭ ਤੋਂ ਵੱਡੇ ਸਿੱਖ ਹਾਂ, ਤੇ ਜਿੰਨੀ ਖਿੱਲੀ ਅੰਮ੍ਰਿਤ ਦੀ ਸਾਡੇ ਲੋਕ ਉਡਾਉਂਦੇ ਪਏ ਨੇ, ਸ਼ੇਦ ਇੰਨੀ ਕੋਈ ਉਡਾਉਂਦਾ ਹੋਵੇ। ਥਾਂ ਥਾਂ ਮਜ਼ਾਕ ਬਣਾਉਂਦੇ ਹਾਂ ਅੰਮ੍ਰਿਤਧਾਰੀਆਂ ਦੇ, ਕੀਰਤਨੀਆਂ ਦੇ, ਬਾਣੀ ਪੜ੍ਹਨ ਵਾਲਿਆਂ ਦੇ, ਕੇਸ ਰੱਖਣ ਵਾਲਿਆਂ ਦੇ, ਕਕਾਰ ਧਾਰਨ ਕਰਨ ਵਾਲਿਆਂ ਦੇ। ਕਦੀ ਦੇਖੋ ਸਿੱਖ ਸ਼ਬਦ ਦਿੱਤਾ, ਫਿਰ ਨਾਲ ਰਹਿਣੀ ਦਿੱਤੀ। ਦੋ ਤਰ੍ਹਾਂ ਦੀ ਰਹਿਣੀ ਸਿੱਖ ਦੀ, ਇੱਕ ਹੈ ਪੰਥਕ ਤੇ ਦੂਸਰੀ ਹੈ ਸ਼ਖਸੀ। ਪੰਥਕ ਰਹਿਣੀ ਵੀ ਸੰਗਤ ਵਿੱਚ ਆਉਣਾ, ਕੀਰਤਨ ਸੁਣਨਾ, ਕਥਾ ਸੁਣਨੀ, ਜੋ ਪੰਥ ਦੇ ਗੁਰਮਤੇ ਨੇ ਮੰਨਣਾ, ਤੇ ਗੁਰਮੁਖੋ ਸ਼ਖਸੀ ਰਹਿਣੀ ਵਿੱਚ ਇਵੇਂ ਤੂੰ ਇਕੱਲਿਆਂ ਬੈਠ ਕੇ ਜਿਤਨੇ ਮਰਜ਼ੀ ਬਾਣੀ ਪੜ੍ਹ, ਪਰ ਜਿਹੜੀ ਮਰਿਆਦਾ ਅਨੁਸਾਰ ਤੈਨੂੰ ਦੱਸੀ ਗਈ ਹੈ, ਪੰਜਾਂ ਨੇ ਦੱਸੀ, ਉਹਨੂੰ ਆਪਣੇ ਨੇਮ ਵਿੱਚ ਨਿਭਾਈ, ਉਹ ਪੰਥਕ ਹੈ। ਇਹ ਸਿੱਖ ਦੀ ਪਰਿਭਾਸ਼ਾ ਦਿੱਤੀ। ਫਿਰ ਦਾਤੇ ਨੇ ਦੋ ਸ਼ਬਦ ਦਿੱਤੇ, ਇੱਕ ਸਿੰਘ ਤੇ ਦੂਜਾ ਕੌਰ। ਦੇਖੋ ਅੱਜ ਅਸੀਂ ਸਿੰਘ ਸ਼ਬਦ ਲਾਣ ਤੋਂ ਕੰਨੀ ਕਤਰਾਉਂਦੇ ਹਾਂ, ਅਸੀਂ ਫਖਰ ਮਹਿਸੂਸ ਕਰਨੇ ਆ ਪਿੱਛੋਂ ਸਿੰਘ ਹਟਾ ਕੇ ਆਪਣੀ ਗੋਦ ਲਾਣ ਦੇ ਲਈ ਹੈ। ਵੈਸੇ ਬੜਾ ਹੋ ਸਕਦਾ ਕਈਆਂ ਨੂੰ ਇਹ ਗੱਲ ਨਾ ਪਾਏ, ਪਰ ਗੱਲ ਕਹਿਣ ਵਿੱਚ ਕੋਈ ਖਰਜ ਨਹੀਂ। ਗੁਰੂ ਜੀ ਨੇ ਸ਼ਬਦ ਦਿੱਤੇ ਸਿੰਘ, ਸਰਦਾਰ ਪਹਿਲਾਂ ਲਾਇਆ, ਤੇ ਸਿੰਘ ਦਾ ਅਖਰੀ ਅਰਥ ਸੀ ਸ਼ੇਰ, ਤੇ ਸ਼ੇਰ ਜਦੋਂ ਜੰਗਲ ਵਿੱਚ ਦਹਾੜਦਾ ਤੇ ਗੁਰਮੁਖ ਉਹਦੇ ਨੇੜੇ ਕੋਈ ਢੁੱਕਦਾ ਨਹੀਂ। ਜੇ ਮੈਂ ਹੈਰਾਨ ਹੋਇਆ ਕਿ ਭਾਈ ਗੁਰਦਾਸ ਨੇ ਸਭ ਤੋਂ ਪਹਿਲਾਂ ਸਿੰਘ ਸ਼ਬਦ ਬਾਬੇ ਨਾਨਕ ਲਈ ਵਰਤਿਆ, ਬੁੱਕਿਆ ਸਿੰਘ ਉਜਾੜ ਵਿੱਚ। ਕਹਿੰਦੇ ਨੇ ਜਿਵੇਂ ਜੰਗਲ ਵਿੱਚ ਸ਼ੇਰ ਭਵਕ ਮਾਰਦਾ, ਉਹ ਬਾਬੇ ਨਾਨਕ ਦੀ ਭਵਕ ਸਾਹਮਣੇ ਨਾ ਕੋਈ ਜੋਗੀ ਖਲੋਤਾ, ਨਾ ਤਪਾ ਖਲੋਤਾ, ਨਾ ਕਾਜੀ ਖਲੋਤਾ, ਇੱਥੋਂ ਤੱਕ ਕਿ ਰਜਵਾੜੇ ਦੀ ਅੱਖਾਂ ਬਚਾ ਕੇ ਨਿਕਲ ਗਏ। ਉਹ ਕਹਿੰਦੇ ਨੇ ਬੁੱਕਿਆ ਸਿੰਘ ਉਜਾੜ ਵਿੱਚ। ਤੇ ਇੱਕ ਜਬਦ ਤੁਸੀਂ ਪੜ੍ਹਦੇ ਹੋ, ਸ਼ਾਇਦ ਇੱਥੇ ਅਰਜ਼ ਕੀਤੀ ਹੋਵੇ, ਜਦੋਂ ਅਸੀਂ ਪੜ੍ਹਦੇ ਹਾਂ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ, ਉਹਦੇ ਵਿੱਚ ਇੱਕ ਸ਼ਬਦ ਹੁੰਦਾ, ਕਹਿਣ ਲੱਗੇ ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ। ਇਹਦਾ ਪਾਠ ਇਹੀ ਹੈ ਭਾਵੇਂ ਅਸੀਂ ਕਰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ, ਇਹਦਾ ਪਾਠ ਹੈ ਸਿੰਘ ਬੁੱਕਾ ਹੈ। ਜਦੋਂ ਸ਼ੇਰ ਬੁੱਕਦਾ ਦਹਾੜਦਾ ਹੈ, ਸ਼ੇਰ ਕੂਕਾ ਨਹੀਂ ਜੇ ਮਾਰਦਾ, ਕੂਕ ਗਿੱਦੜ ਮਾਰਦਾ, ਇਸੇ ਕਰਕੇ ਜਕਾਰਾ ਉੱਚਾ ਛੱਡਿਆ ਜਾਂਦਾ। ਸਿੰਘ ਬੁੱਕਾ ਹੈ ਮਿਰਗਾਵਲੀ ਭੰਨੀ ਜਾਏ, ਭੰਨੀ ਜਾਏ ਦਰ ਤੇ ਭੱਜੀ ਜਾਂਦੀ ਏ ਨਾ ਧੀਰ ਧਰੋਵਾ, ਮਿਰਗਾਵਲੀ ਦਰ ਤੇ ਮਿਰਗਾਂ ਦੀ ਡਾਰ। ਕਹਿੰਦੇ ਨੇ ਜਦੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਗੱਲ ਕਹੀ ਤੇ ਜਿਹੜੇ ਪਖੰਡੀ ਨੇ ਇੰਜ ਭੱਜੇ ਕੰਨੀ ਕਤਰਾ ਕੇ ਜਿਵੇਂ ਜੰਗਲ ਵਿੱਚ ਸ਼ੇਰ ਦਹਾੜੇ ਤੇ ਮਿਰਗਾਂ ਭੱਜਦੀਆਂ ਹੁੰਦੀਆਂ। ਸਾਹਿਬ ਨੇ ਸ਼ਬਦ ਸਿੰਘ ਚੁਣਿਆ। ਗੁਰੂ ਕਲਗੀਧਰ ਜੀ ਨੇ ਗੋਬਿੰਦ ਰਾਏ ਤੋਂ ਬਾਅਦ ਆਪਣੇ ਨਾਲ ਸ਼ਬਦ ਸਿੰਘ ਲਾਇਆ ਤੇ ਗੁਰਮੁਖ ਭਾਈ ਗੁਰਦਾਸ ਦੂਜੇ ਨੇ ਗਵਾਹੀ ਵੀ ਦਿੱਤੀ। ਜਦੋਂ ਅੰਮ੍ਰਿਤ ਦੀ ਦਾਤ ਤਿਆਰ ਕੀਤੀ, ਆਪ ਨੂੰ ਪਤਾ ਹੈ ਮੈਂ ਕਹਾਂਗਾ ਸ਼ਬਦ ਮਾੜੇ ਨਹੀਂ, ਸ਼ਬਦ ਉਦੋਂ ਛੱਕੀ ਹੋ ਜਾਂਦੇ ਨੇ ਜਦੋਂ ਇਹਨਾਂ ਸ਼ਬਦਾਂ ਦੇ ਥੱਲੇ ਲੋਕ ਕੁਕਰਮ ਕਰਦੇ। ਗ੍ਰੰਥੀ ਸਾਹਿਬ, ਭਾਈ ਸਾਹਿਬ ਸ਼ਬਦ ਮਾੜਾ ਨਹੀਂ ਸੀ, ਮਾੜਾ ਹੋ ਗਿਆ ਜਦੋਂ ਕੁਕਰਮੀ ਬਣ ਜਾਂਦਾ। ਮਸੰਦ ਸ਼ਬਦ ਬਿਲਕੁਲ ਮਾੜਾ ਨਹੀਂ, ਮਸਨਤ ਤੇ ਬੈਠਣ ਵਾਲਾ ਸ਼ਬਦ ਮਾੜਾ ਹੋ ਗਿਆ ਜਦੋਂ ਇਹ ਮਸੰਤ ਦੀ ਦੁਰਵਰਤੋਂ ਕਰਕੇ ਨਸ਼ੇ ਵਿੱਚ ਪੈ ਕੇ ਵਿਵਚਾਰੀ ਹੋ ਗਏ ਤੇ ਗੁਰੂ ਕਲਗੀਧਰ ਤੋਂ ਰਿਹਾ ਨਾ ਗਿਆ। ਕਹਿਣ ਲੱਗੇ ਮਸੰਦਾਂ ਦੀ ਸੰਗਤ ਨਹੀਂ ਬਣਨਾ, ਅੱਜ ਤੋਂ ਬਾਅਦ ਗੁਰ ਸੰਗਤ ਕੀਨੀ ਖਾਲਸਾ। ਗੁਰੂ ਨੇ ਸੰਗਤ ਨੂੰ ਖਾਲਸਾ ਬਣਾਇਆ ਤੇ ਖਾਲਸੇ ਦਾ ਮਤਲਬ ਸੀ ਸਿੱਧਾ ਗੁਰੂ ਨਾਲ ਰੱਬ ਨਾਲ ਤੇਰਾ ਸੰਬੰਧ ਹੋਵੇ। ਪ੍ਰੇਮ ਸਮਾਰਕ ਗ੍ਰੰਥ ਪੜ੍ਹਿਓ, ਇਹ ਗੱਲ ਵੱਖਰੀ ਕਿ ਹਰ ਗ੍ਰੰਥ ਨੂੰ ਪੜ੍ਹਦੇ ਹਾਂ ਭਾਵੇਂ ਅਸੀਂ ਇੱਕ ਗੱਲ ਲੈ ਕੇ ਭੰਡਣਾ ਸ਼ੁਰੂ ਕਰ ਦਿੰਦੇ ਹਾਂ। ਕੋਈ ਇਤਿਹਾਸ ਦਾ ਗ੍ਰੰਥ ਨਹੀਂ, ਖਿਮਾ ਕਰਿਓ ਦਾਵਾ ਨਹੀਂ ਕਰ ਰਿਹਾ, ਜਿਹਨੂੰ ਅਸੀਂ ਦਾਅਵੇ ਨਾਲ ਕਹਿ ਦਿਆਂਗੇ ਇੱਕ ਇੱਕ ਲਿਖੀ ਤੁੱਕ ਜਿਹੜੀ ਗੁਰਮਤ ਅਨੁਸਾਰ ਹਰ ਥਾਂ ਤੇ ਮਿਲਾਵਟ ਮਿਲੇਗੀ। ਪਰ ਇਹ ਸਿੱਖ ਨੇ ਦੇਖਣਾ ਮੇਰੇ ਪੜ੍ਹਨ ਦੀ ਬਿਰਤੀ ਕਿਹੋ ਜਿਹੀ ਚਾਹੀਦੀ, ਪੜ੍ਹਨਾ ਕਿਹੜੇ ਢੰਗ ਨਾਲ। ਉੱਥੇ ਮਸੰਦ ਆਪਣੀਆਂ ਸੰਗਤਾਂ ਕਾਇਮ ਕਰ ਰਹੇ ਸਨ ਤੇ ਗੁਰੂ ਨੇ ਕਿਹਾ ਨਹੀਂ, ਇਹ ਸੰਗਤ ਗੁਰੂ ਕੀ ਬਣੇ, ਮਸੰਦ ਦੀ ਸੰਗਤ ਨਾ ਬਣੇ, ਇਹ ਗੁਰੂ ਕਾ ਖਾਲਸਾ ਬਣੇ। ਤੇ ਜਦੋਂ ਗੁਰੂ ਕੀ ਸੰਗਤ ਬਣਾਈ ਤੇ ਮਨਮੁੱਖਾਂ ਨੂੰ ਦੁੱਖ ਲੱਗਾ। ਕਹਿਣ ਲੱਗੇ ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਖੇ ਲਾ। ਕਹਿਣ ਲੱਗੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉੱਥੇ ਉਹਨਾਂ ਗੋਬਿੰਦ ਸਿੰਘ ਸ਼ਬਦ ਵਰਤਿਆ। ਦੇਖੋ ਸਿੰਘ ਦਾ ਅਰਥ ਸ਼ੇਰ ਤੇ ਨਾਲ ਅਸੀਂ ਸ਼ਬਦ ਸਿੰਘਣੀ ਵਰਤਨੇ, ਕਿਉਂਕਿ ਭਾਵਾਂ ਹਜ਼ੂਰ ਨੇ ਕਿਰਪਾ ਕਰਕੇ ਬੱਚੀ ਲਈ ਸ਼ਬਦ ਕੌਰ ਦਿੱਤਾ ਤੇ ਕੌਰ ਦਾ ਅਖਰੀ ਅਰਥ ਕਰਦੇ ਨੇ ਕੁੰਵਰ, ਕੁੰਵਰ ਦਾ ਅਰਥ ਇਹ ਵੀ ਕਰਦੇ ਨੇ ਛੋਟਾ ਪੁੱਤਰ। ਕਈ ਵਾਰੀ ਕਹਿੰਦੇ ਵੀ ਸਿੱਖ ਸ਼ਬਦ ਕਿੱਥੋਂ ਆਇਆ? ਗੁਰਮੁਖੋ, ਸਿੱਖ ਸ਼ਬਦ ਇੱਕ ਸ਼ਬਦ ਹੈ ਸ਼ਿਸ਼, ਜਾਂ ਜਿਹਨੂੰ ਸ਼ਿਸ਼ਿਆ ਕਹਿੰਦੇ ਆ, ਸਿੱਖਿਆ ਲੈਣ ਵਾਲਾ। ਸਿੱਖ ਸ਼ਬਦ ਕੇਵਲ ਗੁਰਮਤ ਦਾ ਘੜਿਆ ਹੋਇਆ ਸ਼ਬਦ ਹੈ, ਕਿਸੇ ਹੋਰ ਥਾਂ ਤੋਂ ਨਹੀਂ। ਤੇ ਸਿੱਖ ਦਾ ਮਤਲਬ ਇਹ ਮੈਂ ਕਹਿੰਦਾ ਉਹ ਸਿੱਖ ਸ਼ਬਦ ਜਦੋਂ ਤੇਰੇ ਨਾਲ ਜੁੜ ਗਿਆ ਤੇ ਤੇਰੇ ਅੰਦਰ ਤਾਂ ਹਉ ਹੋਣੀ ਨਹੀਂ ਸੀ ਚਾਹੀਦੀ। ਜਿੱਦਣ ਤੂੰ ਜੰਮਿਆ ਉਦਣ ਵੀ ਸਿੱਖ ਹੈ ਤੇ ਜਦੋਂ ਮਰਨ ਤੱਕ ਤੂੰ ਜਾਣਾ ਉਦਣ ਵੀ ਸਿੱਖ ਹੈ। ਤੇਰਾ ਮਤਲਬ ਹੀ ਇਹ ਸੀ ਕਿ ਜਨਮ ਤੋਂ ਲੈ ਕੇ ਮੌਤ ਤੱਕ ਤੂੰ ਕੁਝ ਸਿੱਖਦੀ ਰਹਿਣਾ ਤੇ ਸਿੱਖਣ ਵਾਲਾ ਕਦੀ ਹੰਕਾਰ ਨਹੀਂ ਕਰਦਾ ਹੁੰਦਾ। ਜਿਹਨੇ ਸਿੱਖਣਾ ਉਹਨੂੰ ਮੈਂ ਕਿੱਥੇ ਦਿੱਤਾ? ਕੌਰ ਸ਼ਬਦ ਇਹਦਾ ਮਤਲਬ ਸੀ ਕਿ ਇਸਤਰੀ ਪਿੱਛੇ ਛੋਟਾ ਪੁੱਤਰ, ਸਿੰਘ ਲਈ ਸ਼ੇਰ, ਕੌਰ ਦਾ ਅਰਥ ਛੋਟਾ ਪੁੱਤਰ। ਤੇ ਇਹ ਹਕੀਕਤ ਹੈ ਦੁਨੀਆਂ ਦੀ, ਕਿਤੇ ਵੀ ਚਲੇ ਜਾਓ ਪੁੱਤਰ ਸਾਰੇ ਇੱਕੋ ਜਿਹੇ ਨੇ। ਜਿੰਨਾ ਪਿਆਰ ਮਾਂ ਛੋਟੇ ਨੂੰ ਕਰਦੀ ਏ ਸ਼ਾਇਦ ਇੰਨਾ ਵੱਡੇ ਨੂੰ ਨਹੀਂ। ਕਹਿਣ ਲੱਗੇ ਲੋਕੋ ਤੁਸੀਂ ਇਸਤਰੀ ਨਾਂ ਨੂੰ ਭੰਡਿਆ ਹੈ, ਮੈਂ ਕੌਰ ਕਹਿ ਕੇ ਇੰਨਾ ਪਿਆਰ ਦਿਆਂਗਾ ਜਿਵੇਂ ਸਭ ਤੋਂ ਲਾਡਲੇ ਛੋਟੇ ਪੁੱਤਰ ਨੂੰ ਪਿਆਰ ਦਿੱਤਾ ਜਾਂਦਾ। ਤੇ ਅਸੀਂ ਕੌਰ ਸ਼ਬਦ ਲੈਣ ਤੋਂ ਭੱਜਣੇ ਪਏ ਆ। ਫਿਰ ਸਿੰਘ, ਦੇਖੋ ਅੱਜ ਜਿੰਨਾ ਸਿੰਘਾਂ ਸਿੰਘਣੀਆਂ ਨੇ ਉਹ ਮੈਂ ਕਹਿੰਦਾ ਸਿਰ ਨਾ ਦਿਓ, ਘੱਟੋ ਘੱਟ ਸਿੰਘ ਤਕਵਾਉਣਾ ਸ਼ੁਰੂ ਕਰ ਲਈਏ। ਅਸੀਂ ਆਪਣੇ ਪਿੱਛੇ ਫਖਰ ਕਰਨੇ ਆ, ਨਾਂ ਲਿਖ ਕੇ ਪਿੱਛੇ ਸਾਡੀ ਗੋਤ। ਸਿੰਘ ਸ਼ਬਦ ਅੱਜ ਦਾ ਟ੍ਰੈਂਡ ਹੈ, ਜਿਹੜੇ ਖਾਸ ਕਰਕੇ ਮਾਡਰਨ ਬਣ ਜਾ ਰਹੇ ਨੇ ਉਹਨਾਂ ਨੇ ਆਪਣੇ ਪਿੱਛੋਂ ਗੋਤ ਨੂੰ ਮੁੱਖ ਰੱਖਿਆ। ਉਹਨਾਂ ਨੇ ਸ਼ਬਦ ਨਹੀਂ ਇਹ ਚੁਣਿਆ ਵੀ ਅਸੀਂ ਸਿੰਘ ਲਾਈਏ। ਮੈਂ ਸੋਚਣਾ ਗੁਰੂ ਦੀ ਦਿੱਤੀ ਕੋਈ ਦਾਤ ਸ਼ਾਇਦ ਚੰਗੀ ਨਹੀਂ ਲੱਗਦੀ। ਅਸੀਂ ਗੋਤਾਂ ਦੇ ਨਾਂ ਤੇ ਜਾਤਾਂ ਦੇ ਨਾਂ ਕੀ ਨਹੀਂ ਕਰਦੇ ਪਏ? ਐਵੇਂ ਦਾਅਵੇ ਭਾਵੇਂ ਕਰੀ ਜੇ ਅਸੀਂ ਗੁਰੂ ਕੇ ਖਾਲਸੇ ਆ, ਖਿਮਾ ਕਰਿਓ, ਅੰਦਰ ਦਾ ਬੀਜ ਉਹੀ ਪੰਡਿਤ ਦਾ ਪਿਆ। ਇਹ ਜੱਟ ਹੈ, ਇਹ ਸ਼ਹਿਰੀ, ਇਹ ਰਵਿਦਾਸੀ ਹੈ, ਇਹ ਰਾਮਗੜੀ ਹੈ। ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਰਹਿਣ ਦਿਓ, ਇਹਦੀ ਬਾਣੀ ਦੀਆਂ ਵੰਡੀਆਂ ਨਾ ਪਾਓ, ਗੁਰੂ ਦੇ ਅੰਦਰ ਦੀ ਵੰਡੀ ਨਾ ਪਾਓ। ਹੱਦ ਹੋ ਗਈ, ਗੁਰੂ ਨੇ ਤਾਂ ਇੰਨੀ ਕਿਰਪਾ ਕੀਤੀ, ਆ ਦਲਿਤ ਸ਼ਬਦ ਹੀ ਮੈਨੂੰ ਵੱਢ ਕੇ ਖਾਂਦਾ ਹੈ ਕਿ ਫਲਾਣਾ ਦਲਿਤ ਸਿੱਖ ਹੈ, ਉਹ ਸਿੱਖ ਸ਼ਬਦ ਨਾਲ ਦਲਿਤ ਕਿਉਂ? ਫਲਾਣਾ ਰਾਮਗੜੀਆ ਸਿੱਖ ਹੈ, ਸਿੱਖ ਨਾਲ ਰਾਮਗੜੀਆ ਕਿਉਂ? फलाना पापा सिख है, पापा शब्द क्यों? मेरे शब्द भावे कौड़े लगन पर मेनू गुरु नहीं खिमा करना, मैं तुहाडे नाल जे सांझ ना कीती तां। सिख शब्द केवल एक होवे सिख्या लैण वाला, सिंह शब्द नू घरां विच लाओ, अपने बच्चियां नाल शब्द सिंह वरतो, कदी रहतनामे पढ़ियो। प्यारा सिंह पद्म दे एंड च कीते, उह कहण लगे सिख सिख नू फटकारे सो तनखाइया। देखो फटकारे केवल जबान नाल, कहण लगे सिख सिख दा अद्धा नाम सदे सो भी तनखाइया। ते असी घरां विच जां आप एक दूजे नू जिहड़े नां नाल पुकारने आ गुरमुख, सिंह शब्द नू कदी भुलायो नहीं, तुहाडी वखरी होंद है, यह तुहाडा न्यारापन है। सिंह शब्द नहीं, राजपूत भी लांदे सन मान सिंह राम सिंह, तुहानू सिंह शब्द दिता गया, हजूर ने कृपा की। जदों असीं पढ़ने आ कहण लगे जिन्ना सिंघां, वाहिगुरु जी कैसे कमाल दा शब्द है। इहदे विचों सिंघां दा अर्थ है कि अपने अंदरों द्वैष नू कढ दई कि शायद सिंह शब्द एक धरे लईए कोई भी सिंह हो सकदा है। ते गुरु कलगी धर तो लैके अज तक ते नाल शब्द कहने सिंघणिया, सिंह ते सिंघणिया, इहदा मतलब कि बीबिया भी पिछे नहीं रही, उन्होंने भी शीश दिते ने। ते मैं दो उदाहरण लईआं ने खास करके सिंघां ते सिंघणिया दीआं, उह जिहड़े अपने शीश देण लई गए। देखो कोई परपज नहीं, केवल शीश देण गए ने। कोई बंदा घरों तुरदा है मैं गुरु कर माया देन चला, कोई कहिंदा है कि मैं रुमाला चढ़ाण चला, कोई कहिंदा मैं भेटा देन चला, कोई कहिंदा दसवां देन चला। ओ सिंह जिहड़ा तुरिया इस करके वे गुरु रामदास मैं तेरे दर ते अपना शीश देण आउणा पिया, ते धर्म खेत देण आउणा पिया। कि बाबा दीप सिंह जी दे शब्द नूं असीं भुल जांगे? पांच सत मिनट एकाग्रता बख्शिया जे गुरमुखो, ਉਹ 75 ਸਾਲ 80 ਸਾਲ ਦੇ ਕਰੀਬ ਬਜ਼ੁਰਗ ਸਾਰੀ ਜ਼ਿੰਦਗੀ ਕਲਮ ਵਾਹੀਏ। ਹਾਂ ਜਦੋਂ ਸਰਹੰਦ ਫਤਿਹ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨਾਲ, ਸਰਹੰਦ ਫਤਿਹ ਕਰਦਿਆਂ ਬਾਬਾ ਦੀਪ ਸਿੰਘ ਸ਼ਾਮਿਲ ਹੋਏ ਸਨ। ਅੰਮ੍ਰਿਤਸਰ ਦੇ ਨੇੜੇ ਪਹੁ ਪਿੰਡ ਵਿੱਚ ਪਿਤਾ ਭਾਈ ਭਗਤਾ, ਮਾਂ ਜਿਉਣੀ ਦੀ ਕੁੱਖ ਵਿੱਚੋਂ ਦੀਪ ਦਾ ਜਨਮ ਹੋਇਆ ਹੈ। ਭਾਈ ਦੀਪਾ ਨਾਮ ਰੱਖਿਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ, ਜਿਨ੍ਹਾਂ ਧਰਮ ਹੇਤ ਸੀਚ ਦਿੱਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ, ਗੁਰੂ ਕਲਗੀਧਰ ਜੀ ਦੇ ਦਰਸ਼ਨ ਕੀਤੇ ਨੇ। ਰਵਾਇਤ ਹੈ, ਕੁਝ ਕਹਿੰਦੇ ਨੇ ਬਾਬਾ ਵਿਨੋਦ ਸਿੰਘ ਤੋਂ ਅੰਮ੍ਰਿਤ ਦੀ ਦਾਤ ਲਈ, ਕੁਝ ਦਾ ਖਿਆਲ ਹੈ ਕਿ ਧੰਨ ਗੁਰੂ ਕਲਗੀਧਰ ਤੋਂ ਅੰਮ੍ਰਿਤ ਦੀ ਦਾਤ ਲਈ। ਤੇ ਗੁਰਮੁਖੋ ਉਸ ਭਾਈ ਦੀਪੇ ਤੋਂ ਦੀਪ ਸਿੰਘ ਬਣਿਆ, ਤੇ ਦੀਵਾ ਆਪਣੇ ਆਪ ਨੂੰ ਕੁਰਬਾਨ ਕਰਕੇ ਲੋਕਾਂ ਨੂੰ ਰੋਸ਼ਨੀ ਦਿੰਦਾ। ਮੈਂ ਕਹਿੰਦਾ ਬਾਬਾ ਦੀਪ ਸਿੰਘ ਜੀ ਤੁਸੀਂ ਸਿਰ ਲਵਾ ਕੇ ਇਹੋ ਜੀ ਰੋਸ਼ਨੀ ਦੇ ਗਏ ਕਿ ਦੀਵੇ ਦੇ ਚਾਨਣ ਵਿੱਚ ਲੋਕ ਸਫ਼ਰ ਕਰਦੇ ਨੇ, ਤੇਰੇ ਸ਼ਹੀਦਗੰਦ ਨੂੰ ਦੇਖ ਕੇ ਨੌਜਵਾਨ ਸ਼ਹਾਦਤ ਦਾ ਸਫ਼ਰ ਕਰਨਗੇ। ਤੁਸੀਂ ਇਹੋ ਜੀ ਰੋਸ਼ਨੀ ਦੇ ਦਿੱਤੀ। ਬਜ਼ੁਰਗ ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਜੀ, ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਲਿਖੀਆਂ ਨੇ। ਪਿਆਰਿਓ ਕਹਿਣਾ ਸੌਖਾ, ਇਹੋ ਜਿਹਾ ਵਿਦਵਾਨ ਕੋਈ ਮਿਲੇਗਾ? ਹੁਣ ਅਸੀਂ ਤਾਂ ਵਿਦਵਾਨ ਸ਼ਬਦ ਜਦੋਂ ਵਰਤਨੇ ਆ, ਦੇਖੋ ਇੰਨੇ ਮਹਾਨ ਵਿਦਵਾਨ ਉਹਨਾਂ ਨੂੰ ਕਹਾਂਗੇ ਕਿਉਂ? ਇਸ ਕਰਕੇ ਮਹਾਨ ਕਹਿ ਵੀ ਕਹੋਗੇ ਆਪਣੀ ਗੱਲ ਖੰਡਨ ਕਰ ਰਿਹਾ ਨੀ। ਮਹਾਨ ਗੁਰੂ ਨੇ ਇੰਨੀ ਕੁ ਕਿਰਪਾ ਕੀਤੀ, ਆਪਣੀ ਕਲਮ ਨਾਲ ਚਾਰ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਲਿਖੇ, ਚਾਰੇ ਤਖਤਾਂ ਤੇ ਭੇਜੇ। ਇਹਨਾਂ ਕਲਮ ਦਾ ਧਨੀ ਤੇ ਅੱਜ ਖਬਰ ਮਿਲਦੀ ਪਈ ਹੈ ਕਿ ਅੰਮ੍ਰਿਤਸਰ ਦੀ ਧਰਤੀ ਤੇ ਜ਼ਾਲਮਾਂ ਨੇ ਗੁਰੂ ਘਰ ਦੀ ਬੇਅਦਬੀ ਕੀਤੀ ਹੈ, ਤੇ ਉੱਥੇ ਬਜ਼ੁਰਗ ਉੱਠਿਆ। ਦਮਦਮਾ ਸਾਹਿਬ ਕੇਵਲ 8 ਸਿੰਘ ਸਨ ਉਹਨਾਂ ਦੇ ਨਾਲ, ਕੇਵਲ 8 ਸਿੰਘ ਨੇ। ਜਦੋਂ ਤੁਰੇ ਨੇ ਤੇ ਅਰਦਾਸ ਦੇ ਸ਼ਬਦ ਪਤਾ ਕੀ ਸਨ? ਦਮਦਮਾ ਸਾਹਿਬ ਤੋਂ ਤੁਰਦਿਆਂ ਇੱਕੋ ਸ਼ਬਦ ਕਿਹਾ ਜਿਹੜਾ ਗਿਆਨੀ ਗਿਆਨ ਸਿੰਘ ਨੇ ਕੋਟ ਕੀਤਾ। ਕਹਿਣ ਲੱਗੇ ਸੀਸ ਸੁਦਾ ਸਰ ਹੇਤ ਕਰ, ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ। ਸੀਸ ਸੁਦਾ ਸਰ, ਸੁਦਾ ਸਰ ਦਾ ਅਰਥ ਅੰਮ੍ਰਿਤਸਰ। ਕਹਿਣ ਲੱਗੇ ਹੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਅੱਜ ਤੋਂ ਬਾਅਦ ਜੀਣ ਦਾ ਪਰਨ ਖਤਮ ਕੀਤਾ ਹੀ, ਮੈਂ ਜੀਣਾ ਨਹੀਂ ਤੇ ਮੈਂ ਸੋਚਣਾ ਪਰਨ ਕਿਹੋ ਜਿਹਾ ਕੀਤਾ। ਖਾਉਣੀ ਨੂੰ ਮੌਤ ਨੂੰ ਵੀ ਮੰਗਾ ਰਿਹਾ, ਕਿਉਂ ਮੰਗਾ ਰਿਹਾ? ਸਾਡੇ ਲੋਕ ਅਜੇ ਕਹਿ ਕੇ ਮੈਂ ਅਰਦ ਕਰਨੀ ਹੈ, ਕਹਿੰਦੇ ਨੇ ਸਿਰ ਤਾਂ ਉਤਰੀ ਨਹੀਂ, ਸਿਰ ਨੂੰ ਹੱਥ ਦਿੱਤਾ ਸੀ। ਉਹ ਜਿਹੜਾ ਰੋਜ਼ ਪੜ੍ਹਦਾ ਸੀ ਨਮੋ ਕਾਲ ਕਾਲੇ, ਤੂੰ ਕਾਲ ਦਾ ਵੀ ਕਾਲ ਹੈ, ਤੂੰ ਮੌਤ ਤੇ ਵੀ ਕਾਬੂ ਪਾਉਣਾ, ਤੇ ਕਾਲ ਕਾਲੇ ਜਪਣ ਵਾਲਾ ਕੀ ਮੌਤ ਤੇ ਕਾਬੂ ਨਾ ਪਾਇਆ ਹੋਵੇਗਾ? ਜਦੋਂ ਤੁਰਿਆ ਬਾਬਾ ਦੀਪ ਸਿੰਘ, ਉਹਨਾਂ ਨੇ ਇੱਕੋ ਸ਼ਬਦ ਕਿਹਾ ਕਿ ਅੱਜ ਤੋਂ ਬਾਅਦ ਮੈਂ ਜੀਣਾ ਨਹੀਂ, ਪਰ ਮੈਂ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਸੀਸ ਤੇਰੇ ਚਰਨਾਂ ਵਿੱਚ ਨਹੀਂ ਪਹੁੰਚ ਜਾਂਦਾ। ਪਰਨ ਕਿਹੋ ਜਿਹਾ ਕੀਤਾ? ایسے کمال دا کرن، کہن لگے اج تو بعد جینا نہیں پر مرنا اونی دیر تک نہیں جنی دیر تک تیرے گھر نہ پہنچا. گیانی گیان سنگھ نے شبد چنے نے کہ شیش سدا سر خیت کر دیویں گے خم جائے، امرت سر خیت کر جنہ ترم ہیت شیش دیتے، شیش سدا سر خیت کر دیویں گے خم جائے، کر ارداسا چل پے سنگھ جی فتح بجائے. ارداس کر کے ترے اینا اگواں والی ارداس نہیں کہ جڑے کر کے بھج جان، وہ ترے تے اے دا پنجابی وچ ترجمہ کیتا ہے کہ سجن نے پاویں شبد سخین نے کہن لگے کہ جدو ارداس کیتی شبد ورتے بھجڑا پاواں گا سکھی دے بیریاں نوں میں، جنہاں نے دھرمے سیس دتے بھجڑا پاواں گا سکھی دے بیریاں نوں میں، سکھی صدق نوں داغ نہ لاواں گا میں. کہن لگے کڑا پرساد گرو کر چڑھان لوکیں، اے پر سیس پرساد چڑھاواں گا میں، سر لے کے آیا میرے گرو رام داس نوں قبول کریں. تریا سکھ دم دما صاحب دی ترتی تو آ پہنچے نے امرتسر دے نیڑے، کہندے نے اتھے آپسی ٹاکرا ہویا یعقوب خان نال، پہلا کرج مارو نوں ختم کیتا، ہن کچھ کہندے نے امان خان کوئی شبد وردے نے عطائی خان. میں کہنا کیہو جا مغل ہوئے گا، کیہو جا پٹھان مائکا لال ہوئے گا جیڑا بابا دیپ سنگھ دے سامنے آیا. اتھے کہندے نے جدو دونوں آپس وچ پھڑے نے، پہلا دونوں دے اکو دے گھوڑے ڈگے نے، ڈگ کے گھوڑے دونوں اٹھ کھلوتے نے، تے اتھے گیانی گیان سنگھ کہندے نے اکو ساواں وار ہوئے ہے، ادھروں بزرگ بابے نے کیتا ہے، ادھروں نوجوان نے کیتا ہے، برابر دے وار ہوئے نے. گیانی گیان سنگھ کہندے نے دونوں دے سر ڈگ پئے، پر فرق اینا سی مغل دا سر ڈگا تے زمین تے رہ گیا، پر بابے نے ڈگے ہوئے شیش نو اپنے ہاتھ دی تلی تے رکھ لیا. یہی تو ایک سکھی. ہوں اتنے کئی بار اچھی کہنے ہاں کچھ ودوان نے میں انہوں کے نام نہیں لینے جہے کہ جی پھٹ لگا تے ہاتھ نہ لے کے اگاں نو تر پوے. کدی مسلمانوں دے لکھاریاں دے پڑھو ودوانا انہوں دے گرنتھ، وہ کہن لگے سکھ نو سکھ مر جائے تے خوشی نہ منایو، یہ دو باری مارنا پہندا کئی باری مریا ہوا بھی اٹھ پہندا. انہوں کا خیال سی کدی تکو. میں ایک سیدھی جی ادھارن دینی جٹکی جی پنڈا ساواں سے رہن آئے ہو، یہ نہ دوجے پاسے نہ لے دیو. وہ جدو کتے ککڑ چٹکاندے نے نا، وہ ایکو دم نہیں جی مرتا، کھما کرو ایک جیو ہے وہ سر وکھرا ہو جائے تو کنی دیر تک تیزی نہ دوڑ پہندا ہے. وہ جہد اندر کلگی والے دا امرت گیا سی، ایک پروفیسر ہرنیک سنگھ لکھتے ہیں وہ رسم وچ بدھے ہوئے کیول ان شبدوں میں گڑے ہوئے بندے پرمپراواں نو لے کے نہ تری سکھی دو دنی چار نہیں سکھی دو دنی پانچ بھی ہو جاندی. جو کچھ نہیں سوچا ہو سکتا ہے. بابا دیپ سنگھ گئے اپنا شیش گرو دے چرناں وچ رکھ کے انہوں نے اپنے آپ نو چکا دتا ہے. دنیا بہت کچھ کر دیے، اس سنگھ نے اپنا شیش گرو خاطر دھرم خاطر دتا ہے. اس تو اگے چلو کدی تک نے آپ سنگڑیاں دا اتہاس کوئی پیچھے نہیں. جدو دیکھنے عبد السمند خان او دی موت ہوندی تے او دا پتر یکریا خان گورنر بنتا ہے. انہاں نے یہو جہا اس خاندان نے سکھاں نال کیتا ہے شاید کدی سکھ بھلن. یکریا خان دیاں کسے اگے آنے نے، یکریا خان دی موت تو بعد دا پتر یحییٰ خان بنتا ہے گورنر بنتا ہے. یحییٰ خان گھر دی لڑائی کر کے ادو بعد پھر میر منو ہوں، میر منو تے یحییٰ خان دونوں سکے بھرا نے. توجہ دیا جی جنہ سنگڑیاں نے دھرمے سیج دیتے سکھاں دے، اکو گل کہی سی جتھے ملے سکھاں دے 80 روپیے تک مل پیا سی ایک ایک سر دا. یہ کیا سی سکھ مل جائے مار کے گھوڑا کھولو تے گھوڑا انعام، جیڑا سر لے کے آئے گا انہوں 80 روپیے دیا گے. جدو دیکھے ابھی سکھ چکے نہیں پھر انہیں ایک کام کیتا، کہن لگا سکھ بیبیاں نوں تے انہاں دے بچیاں نوں گرفتار کیتا جائے. گرمخو یہ کہنا بہت سوکھا ہے، انہاں صدق والیاں دے سر تے آپاں کھلوتے ہیں. بیبیاں سنگڑیاں نوں گرفتار کیتا، چھوٹے چھوٹے بچیاں نوں گرفتار کیتا گیا. کدی تواریخ پڑھو کوئی بچہ دودھ چنگدا ہے، کوئی توتلی زبان وچ بولدا ہے، کئی اجے ایسے نے جڑی ماں دی گود تو بنا تر بھی نہیں سکدے رڑ بھی نہیں سکدے. انہاں نوں پکڑیا گیا تے ایک گل کہی کہ انہاں نوں سوا سوا من دے پیسنے پیسن لی دتے جان. ਤੇ ਜਿਹੜੀ ਨਹੀਂ ਪੀ ਸਕਦੀ ਉਹਦੇ ਉੱਤੇ ਸਵਾ ਮਣ ਦਾ ਪੱਥਰ ਰੱਖਿਆ ਜਾਏ। ਇਹ ਮੰਨਿਆ ਸੀ। ਖੰਨੀ ਖੰਨੀ ਤੇ ਉਹਨਾਂ ਨੂੰ ਰੋਟੀ ਦਿੱਤੀ ਗਈ, ਇੱਕ ਇੱਕ ਅੱਧੀ ਦੀ ਪਿਆਲੀ ਦੁੱਧ ਦੀ ਦਿੱਤੀ ਗਈ। ਪਰ ਉਸ ਵੇਲੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਨੇ ਇੱਕ ਗੀਤ ਨੂੰ ਜਨਮ ਦਿੱਤਾ। ਉਸ ਗੀਤ ਨੂੰ ਅਸੀਂ ਅੱਜ ਵੀ ਪੜ੍ਹਦੇ ਹਾਂ। ਉਹਨਾਂ ਨੇ ਸ਼ਬਦ ਵਰਤੇ ਸਨ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਤੇ ਸੀਸ ਦਿੱਤੇ। ਸੋਏ ਦਾ ਅਰਥ ਕਈ ਸੱਜਣ ਪੁੱਛਦੇ ਹੁੰਦੇ ਨੇ, ਸੋਏ ਦਾ ਅਰਥ ਕੀ? ਦੇਖੋ, ਇੱਕ ਸੋਏ ਦਾ ਅਰਥ ਕੀਤਾ, ਇੱਕ ਨੇ ਚਣੇ। ਅੱਜ ਜਦੋਂ ਛੋਲੇ ਬੀਜੀਦੇ ਨੇ ਨਾ, ਆਪ ਨੂੰ ਪਤਾ ਵੀ ਜੇ ਉੱਤੋਂ ਲਾਪਰ ਦਈਏ, ਉੱਤੋਂ ਕੱਟ ਦਈਏ ਤੇ ਫਸਲ ਬੜੀ ਭਰਵੀਂ ਨਿਕਲਦੀ ਹੈ। ਅਸਲ ਵਿੱਚ ਸੋਏ ਦਾ ਅਰਥ ਹੈ ਸ਼ੈਤੂਤ। ਧਿਆਨ ਦਿਆ ਜੇ, ਜਦੋਂ ਕਦੀ ਤੂਤ ਦੀ ਟਾਹਣੀ ਨੂੰ ਕੱਟੋ ਤੇ ਦੇਖੋ, ਜਿੱਥੋਂ ਇੱਕ ਟਾਹਣੀ ਕੱਟੀਏ ਤੇ ਅਗਲੇ ਸਾਲ ਤਿੰਨ ਚਾਰ ਪਰਾਂਬਲਾਂ ਹੋਰ ਨਿਕਲ ਆਉਂਦੀਆਂ। ਸੋਏ ਦਾ ਅਰਥ ਕੀ? ਉਦੋਂ ਮਾਈਆਂ ਬੀਬੀਆਂ ਨੇ ਗੱਲ ਕਹਿਣੀ, ਮੰਨੂ ਸਾਡੀ ਦਾਤਰੀ, ਮੀਰ ਮੰਨੂ ਸਾਨੂੰ ਕੱਟਣ ਵਾਲੀ ਦਾਤਰੀ ਹੈ, ਅਸੀਂ ਮੰਨੂ ਦੇ ਸੋਏ, ਅਸੀਂ ਸ਼ੈਤੂਤ ਆ। ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸਵਾਏ ਹੋਏ, ਜਿਉਂ ਜਿਉਂ ਮੰਨੂ ਸਾਨੂੰ ਕੱਟਦਾ ਅਸੀਂ ਇੱਕ ਨੂੰ ਮਾਰਦੇ ਉੱਤੇ ਚਾਰ ਹੋਰ ਪੈਦਾ ਹੋ ਜਾਂਦੇ ਨੇ। ਉਸ ਵੇਲੇ ਸਵਾ ਮਣ ਦੇ ਪਿਸ ਨੇ ਦਿੱਤੇ, ਯਤਨ ਕੀਤਾ ਤੁਸੀਂ ਇਸਲਾਮ ਨੂੰ ਕਬੂਲ ਕਰੋ। ਮੈਂ ਇਸ ਗੱਲ ਤੇ ਅੱਜ ਫਖਰ ਮਹਿਸੂਸ ਕਰਨਾ ਕਿ ਉਸ ਵੇਲੇ ਦੀ ਤਖਾ ਤਵਾਰੀਖ ਨੇ ਕੋਈ ਵੀ ਮਾਂ ਬੀਬੀ ਭੈਣ ਐਸੀ ਨਹੀਂ ਜਿਹਨੇ ਸਿਦਕ ਤੋਂ ਡੋਲ ਕੇ ਇਸਲਾਮ ਨੂੰ ਕਬੂਲ ਕੀਤਾ ਹੋਵੇ, ਕੋਈ ਵੀ ਨਹੀਂ, ਕੋਈ ਉਦਾਹਰਨ ਦੇ ਸਕੇ। ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿਣ ਲੱਗੇ, ਜਦੋਂ ਮੀਰ ਮੰਨੂ ਕਹਿੰਦਾ ਸਵਾ ਸਵਾ ਮਣ ਦੇ ਪਿਛਨੇ ਪੀਂਦੀਆਂ ਨੇ, ਕਹਿਣ ਲੱਗਾ ਹਾਂ ਪੀਂਦੀਆਂ ਨੇ। ਤੇ ਸੂਈਏ ਨੂੰ ਕਹਿੰਦਾ ਆਪਸ ਵਿੱਚ ਗੱਲਾਂ ਕੀ ਕਰਦੀਆਂ ਨੇ, ਕਹਿੰਦਾ ਗੱਲਾਂ ਕੀ ਕਰਦੀਆਂ ਨੇ, ਮੁੱਖ ਤੋਂ ਗੁਰੂ ਦੀ ਬਾਣੀ ਪੜ੍ਹਦੀਆਂ ਨੇ। ਕਹਿੰਦਾ ਜਦੋਂ ਆਹ ਤੁਕ ਹੁੰਦੀ ਹੈ ਨਾ ਕਿ ਕੇਤਿਆਂ ਦੁੱਖ ਭੂਗ ਸਦਮਾਰ ਇਸੇ ਦਾਤ ਤੇਰੀ ਦਾਤਾਰ, ਵਜਦ ਵਿੱਚ ਆ ਕੇ ਤੁਕ ਨੂੰ ਪੜ੍ਹਦੀਆਂ ਨੇ। ਕਹਿਣ ਲੱਗਾ ਅੱਛਾ। ਉਹ ਕਹਿੰਦਾ ਅਗਲਾ ਕੰਮ ਕਰੋ, ਕੱਲ ਨੂੰ ਇਹਨਾਂ ਦੇ ਬੱਚਿਆਂ ਨੂੰ ਖੋ ਲਵੋ। ਮਾਈਓ ਬੀਬੀਓ, ਕਦੀਆਂ ਆਪਣੀਆਂ ਆਂਦਰਾਂ ਨੂੰ ਪੁੱਛ ਕੇ ਦੇਖੋ। ਮੈਂ ਆਪਣੇ ਮਨ ਨੂੰ, ਤੁਸੀਂ ਬਜ਼ੁਰਗੋ ਬੈਠੇ ਮੇਰੇ ਵੀਰੋ ਬਜ਼ੁਰਗੋ, ਪੁੱਛੋ ਕਿ ਛੋਟਾ ਜਿਹਾ ਬੱਚਾ ਉਹਨੂੰ ਬੁਖਾਰ ਚੜ ਜਾਏ, ਸਾਰੀ ਰਾਤ ਝੱਲੇ ਹੋਏ ਰਹਿੰਦੇ ਆ, ਨੀਂਦ ਨਹੀਂ ਪੈਂਦੀ, ਉਸ ਮਾਂ ਨੂੰ ਪੁੱਛੋ ਖਾਂ ਜਿਹਦਾ ਬੱਚਾ ਦੁੱਧ ਚੁੰਘਦਾ ਹੋਵੇ ਤੇ ਕੁਝ ਧੂ ਕੇ ਜ਼ਾਲਮ ਉਹਦੀ ਗੋਦੀ ਚੋਂ ਬਾਹਰ ਲੈ ਆਵੇ। ਉਸ ਬੱਚੇ ਨੂੰ ਦੁੱਧ ਚੁੰਘਦੇ ਨੂੰ, ਆਪਣੇ ਬੱਚੇ ਨੂੰ ਜਾਣ ਕੇ ਦੇਖੋ, ਇੱਕੋ ਤਾਂ ਮਾਂ ਦੇ ਕੱਪੜੇ ਪਕੜਦਾ ਹੈ ਤੇ ਜਲਾਦ ਖਿੱਚ ਕੇ ਉਸ ਬੱਚੇ ਨੂੰ ਧੂ ਕੇ ਅਸਮਾਨ ਵਿੱਚ ਉਡਾਉਂਦਾ ਹੈ ਤੇ ਦੂਜਾ ਦੋਨਾਂ ਹੱਥਾਂ ਨਾਲ ਨੇਜਾ ਥੱਲੇ ਕਰਦਾ ਹੈ ਤੇ ਇੱਕੋ ਤਾਂ ਬੱਚਾ ਜਿਹੜਾ ਪੇਟ ਤੋਂ ਉਸ ਨੇਜੇ ਵਿੱਚ ਪਰੋਇਆ ਜਾਂਦਾ ਹੈ, ਬੱਚੇ ਦੀਆਂ ਲਿੜਕਰੀਆਂ ਨਿਕਲਦੀਆਂ ਨੇ। ਮਾਂ ਸਬਰ ਦਾ ਸ਼ੁਕਰ ਦਾ ਘੁੱਟ ਭਰਦੀ ਏ ਕਿ ਜਲਾਦ ਤਾੜੀਆਂ ਮਾਰ ਕੇ ਹੱਸਦਾ ਹੈ ਕਿ ਉਹਨਾਂ ਨੇ ਧਰਮੇ ਤੇ ਸ਼ੀਸ਼ ਨਹੀਂ ਦਿੱਤੇ, ਉਹਨਾਂ ਨੇ ਬੱਚਿਆਂ ਨੂੰ ਨੇਜਿਆਂ ਵਿੱਚ ਪਰੋਇਆ। ਉਹ ਚਲੋ ਪਰੋ ਦਿੰਦੇ ਤਾਂ ਗੱਲ ਖਤਮ ਸੀ, ਪਰੋਇਆ ਨਹੀਂ। ਮਾਂ ਲਈ ਸਭ ਤੋਂ ਵੱਡਾ ਦੁੱਖ ਏ, ਸਿਆਣੇ ਕਹਿੰਦੇ ਨੇ, ਗੁਰਮਤ ਨਹੀਂ ਮੈਂ ਕਿਹਾ, ਸਮਾਜ ਕਹਿੰਦਾ ਕਿ ਪੁੱਤਰ ਦੀ ਅਰਥੀ ਮੋਢੇ ਤੇ ਉੱਠ ਪਵੇ ਪਿਓ ਸਾਰੇ ਭਾਰ ਜਰ ਲੈਂਦਾ, ਪਰ ਪੁੱਤਰ ਦੀ ਅਰਥੀ ਦਾ ਭਾਰ ਨਹੀਂ ਸਾਰੀ ਜ਼ਿੰਦਗੀ ਚਰਿਆ ਜਾਂਦਾ। ਮਾਂ ਸਭ ਕੁਝ ਜਰ ਲੈਂਦੀ ਏ, ਉਹਦੇ ਲਾਲ ਨੂੰ ਪਕੜਿਆ ਤੇ ਜਿਵੇਂ ਕਸਾਈ ਕੋਹਦੇ ਨੇ, ਮਾਂ ਤੋਂ ਵੱਖਰਾ ਨਹੀਂ, ਸਾਹਮਣੇ ਮਾਂ ਬੈਠੀ ਏ ਤੇ ਪਕੜ ਕੇ ਟੋਕੇ ਨਾਲ ਜਿਉਂਦੇ ਬੱਚੇ ਦੇ ਟੁਕੜੇ ਕਰਦੇ ਨੇ। ਮਾਂ ਅੱਖਾਂ ਨਾਲ ਵੇਖੀ ਜਾਂਦੀ ਏ ਤੇ ਨਾਲੇ ਸਬਰ ਦੇ ਗੀਤ ਗਾਉਂਦੀ ਏ, ਮੁੱਖ ਵਿੱਚੋਂ ਬਾਣੀ ਪੜ੍ਹਦੀ ਏ, ਉਹ ਟੁਕੜੇ ਕਰਦੇ ਨੇ। ਮਾਂ ਗਾਉਂਦੀ ਏ, ਨਾ ਕਿਛ ਜਨਮੈ ਨਾ ਕਿਛ ਮਰੈ ਆਪਣ ਚਲਤ ਆਪ ਹੀ ਕਰੈ। ਮਾਂ ਗਾਉਂਦੀ ਏ, ਦਾਤਾ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੈ ਆਪ ਤੈ ਜਾਏ ਖੜੋਵਣਾ। ਮਾਂ ਗਾਉਂਦੀ ਏ, ਮੇਰੇ ਦਾਤਾ ਜੀ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ ਜਿਉ ਹਰ ਭਾਵੈ ਤਿਉਂ ਰੱਖੀਐ। ਮਾਂ ਗੀਤ ਤੇ ਗਾਉਂਦੀ ਏ ਭਾਣੇ ਦੇ, ਤੇ ਉਸ ਵੇਲੇ ਟੁਕੜੇ ਕੀਤੇ ਤੇ ਮਾਈ ਨੂੰ ਕਹਿੰਦੇ ਨੇ, ਮਾਈ ਝੋਲੀ ਕਰ, ਦੇਖੋ ਮਾਂ ਦੀ ਝੋਲੀ ਹੱਥ ਕਿਸ ਤਰ੍ਹਾਂ ਕੀਤੇ ਹੋਣਗੇ। ਮਾਂ ਪੁੱਤਰ ਦਾ ਸ਼ਗਨ ਤੂੰ ਝੋਲੀ ਚ ਪਵਾਨੀ ਏ, ਪੁੱਤਰ ਦੇ ਸੁੱਖ ਤੂੰ ਦੌਲਤ ਉਹਦੀ ਕਮਾਈ ਕਰਕੇ ਆਵੇ ਝੋਲੀ ਚ ਪਵਾਨੀ ਏ, ਪਰ ਵਾਹ ਸਿੰਘਣੀ ਮਾਂ ਤੇਰੇ ਪੁੱਤਰ ਦੇ ਟੁਕੜੇ ਕੀਤੇ, ਤੂੰ ਪੁੱਤਰ ਲਈ ਆਪਣੀ ਝੋਲੀ ਚ ਅੱਗੇ ਕੀਤੇ, ਝੋਲੀ ਵਿੱਚ ਪੁੱਤਰ ਦੇ ਟੁਕੜੇ ਪਵਾ ਲੈ। ਪਰਤ ਕੇ ਜ਼ਾਲਮ ਨੂੰ ਸਬਰ ਨਾ ਆਇਆ, ਉਹਨੇ ਕੀ ਕੀਤਾ, ਉਹਨਾਂ ਟੁਕੜਿਆਂ ਨੂੰ ਕਹਿਣ ਲੱਗਾ, ਝੋਲੀ ਵਿੱਚ ਪਾ ਕੇ ਵੀ ਕੰਬੀ ਨਹੀਂ, جس چولی وچ پتر نو دودھ پیاندی سی وہ سارے دا سارا کپڑا اگا خون پتر دے نال پج گیا, پرت کے کہن لگے دے بچے دے ٹکڑے کر کے دے گلے وچ ہار پاؤ اگے دے چکی رکھو چکی پیوے, پتر دے ٹکڑے کیتے اس مت سمجھو کتے کوئی مسالہ لا کے گرمخو, یہ تہاڈا اتہاس دے جدو اس ٹک تے ہوندے ہو کدی انہاں ماواں نو چیتے کریو جڑیاں صدق دیاں مورتاں گلے وچ ہار پایا ہے. تے میر منو کہندا اج دیکھ کے آوی کہ شام نو اج پوباں مار کے روڑگیاں ٹکڑے دیکھ کے سویا گیا, مائیاں نے گلے وچ ٹکڑے پائے سن دانے پی کے اٹیاں, تے ایک نے آواز دتی بزرگ نے کہ تیو سودر دا سما ہو گیا ہے آؤ مل کے گرو دا شکر کریے, بچیاں دے ٹکڑے گلا وچ نے تے پار شروع ہو گیا ہے کہ سو در تیرا کے ہاں سو کر کے ہاں جت میں سرب سنبھالے, پاس کری گیاں گرو دے چرنا بھی جڑی گئیاں, پرت کے گلے وچ ٹکڑے نے اٹھ کے ارداس کر دیاں نے تے شبد ورتے, شبد کیسے کمال دے سن, کھے میرے اکال پرخ کھے کلگی والے آن تیرے حکم وچ تیری رضا وچ چار پیر دن آیا سی, رحمتاں کیتیاں نی تیرے پانے وچ سکھ دا بتیت ہویا ہے, میر کری چار پیر رات آئیے سکھ دی بتیت ہوئے, سوئیے دیاں پوباں نکل گیاں. میر منو پوچھدا ہے اج کی بیتیا, او کہندا ہے اج تاں ٹکڑے گلے وچ پا کے کہندیاں نے سکھ دا دن, تے نال او دی زبان تو ایک شبد نکلیا سی کہ پتر دی موت والا دن وی جے سکھ لئی سکھ دے, تے میر منو نو کہندا نا ظلم کر انہاں لئی دکھ دا دن بنیا ہی کوئی, دکھ دا دن ہے ہی نہیں, جس دن پتر دے ٹکڑے نے او دن وی سکھ دا دن ہے, تے گرمکھو دکھ والا دن کیویں ہوے گا, انہاں سنگڑیاں نو اسی یاد کرنے ہاں, انہاں ماواں نو یاد کرنے ہاں, انہاں بھیناں نو یاد کرنے ہاں جیڑیاں چولی وچ ٹکڑے تا پوالا پتاں دے پر اپنی چولی وچ صدق نہیں جان دیتا, گلے وچ پتراں دے خار تا پوائے پر پانے دے خار نو اتر نہیں دیتا. آپاں انہاں نو چیتے کر کے کہنے ہاں جنہاں سنگاں سنگڑیاں نے ترم ہیٹ شیش دیتے, ترم دی خاطر اپنے شیش دے دیتے, تے گرمخو آؤ ایک ایک دی کمائی دا دھیان کرو, تنہاں دی کمائی دا دھیان کر کے خالصہ جی بولو جی واہگرو. انہیاں کو بینتیاں پروان کریا جی کل نو جنہ بند بند کٹائے اس سبندی آپ نال سانجھ پانی, خوئیاں کو نہ بخشیو, واہگرو جی کا خالصہ واہگرو.